ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਕਿਰਪਾ ਦਾ ਸਦਕਾ, ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਦੇ ਨਿਤਨੇਮ ਸਿਮਰਨ, ਸ੍ਰੀ ਆਸਾ ਜੀ ਦੀਵਾਰ ਦੇ ਸੰਪੂਰਨ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਉਪਰੰਤ ਕੁਝ ਸਮਾਂ ਜੋ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਕੇ ਬਖਸ਼ ਰਹੇ ਹਨ, ਗੁਰਮਤਿ ਵਿਚਾਰ ਦੁਆਰਾ ਗੁਰੂ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਬੈਠ ਕਰਕੇ ਆਪਣੀ ਜ਼ਿੰਦਗੀ ਦੇ ਅਮੋਲਕ ਸਵਾਸਾਂ ਨੂੰ ਸਫਲ ਕਰਨ ਦਾ ਯਤਨ ਕਰੀਏ। ਗੁਰੂ ਗਰੀਬ ਨਿਵਾਜ ਕਿਰਪਾ ਕਰਦੇ ਹਨ। ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਚਰਣੀ ਸਿੱਖ ਜਾਏ ਪੜਤਿਆ, ਅਤੇ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਸਭ ਤੋਂ ਵੱਡੇ ਭਾਗ ਆਖੇ ਕਿਹਨਾਂ ਗੁਰਸਿੱਖਾਂ ਦੇ, ਜੋ ਗੁਰਚਰਣੀ ਸਿੱਖ ਜਾਏ ਪੜਤਿਆ, ਜਿਹੜੇ ਗੁਰੂ ਦੀ ਹਜ਼ੂਰੀ ਵਿੱਚ ਆਉਂਦੇ ਹਨ। ਮਹਾਰਾਜ ਕਹਿੰਦੇ ਉਹਨਾਂ ਦੇ ਬਹੁਤ ਵੱਡੇ ਭਾਗ ਹਨ। ਸੋ ਬਿਨਾਂ ਗੁਰੂ ਦੀ ਕਿਰਪਾ ਤੋਂ ਗੁਰੂ ਦੀ ਹਜ਼ੂਰੀ ਨਸੀਬ ਨਹੀਂ ਹੋਇਆ ਕਰਦੀ। ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ, ਪ੍ਰੇਰਨਾ ਕਰਦੇ ਹਨ, ਫਿਰ ਸਾਧ ਸੰਗ ਦੀ ਪ੍ਰਾਪਤੀ ਹੁੰਦੀ ਹੈ। ਸੋ ਸਾਧ ਸੰਗ ਵਿੱਚ ਆ ਕਰਕੇ ਸ਼ਰਧਾ ਭਾਵਨਾ ਦੇ ਨਾਲ ਜੋ ਪਾਵਨ ਉਪਦੇਸ਼ ਉਸਨੂੰ ਗ੍ਰਹਿਣ ਕਰਨਾ, ਜਿਸ ਦੀ ਬਾਬਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਹੈ, ਸੱਤੀ ਪਹਿਰੀ ਸਤ ਭਲਾ ਬਹੀਐ ਪੜਿਆ ਪਾਸ, ਤਿੱਥੇ ਪਾਪ ਪੁੰਨ ਵਿਚਾਰੀਐ ਕੂੜੈ ਘਟੈ ਰਾਸ। ਅੱਠੇ ਪਹਿਰਾਂ ਦੇ ਵਿੱਚੋਂ ਕੁਝ ਸਮਾਂ ਜ਼ਰੂਰ ਹੀ ਸੰਗਤ ਕਰਨ ਦਾ ਮਹਾਰਾਜ ਜੀ ਦਾ ਹੁਕਮ ਹੈ। ਤਿੱਥੇ ਪਾਪ ਪੁੰਨ ਵਿਚਾਰੀਐ ਕੂੜੈ ਘਟੈ ਰਾਸ, ਕਿਉਂਕਿ ਸੰਗਤ ਵਿੱਚ ਆ ਕਰਕੇ ਜਿਹੜੇ ਆਪਣੇ ਮਨ ਨੂੰ ਜਨਮਾਂ ਜਨਮਾਂਤਰਾਂ ਦੇ ਮਾੜੇ ਸੰਸਕਾਰ ਪਏ ਹੋਏ ਹਨ, ਉਹਨਾਂ ਦੀ ਨਿਵਿਰਤੀ ਹੁੰਦੀ ਹੈ। ਜਿਹੜੀ ਕੂੜ ਕੀ ਹੈ, ਝੂਠ ਦੀ ਪੂੰਜੀ ਹੈ, ਉਹ ਰਾਸੀ ਇੱਥੇ ਘਟਦੀ ਹੈ ਅਤੇ ਪੁੰਨਾਂ ਦੇ ਵਿੱਚ ਵਾਧਾ ਹੁੰਦਾ ਹੈ। ਇਸ ਕਰਕੇ ਜਦੋਂ ਆਪਾਂ ਸੰਗਤ ਵਿੱਚ ਆਉਂਦੇ ਹਾਂ, ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਹਨ ਕਿ ਮਹਾਰਾਜ ਕਹਿੰਦੇ ਮੈਂ ਚਾਰੇ ਯੁੱਗਾਂ ਦੀ ਵਿਚਾਰ ਸੋਧ ਕੇ ਵੇਖੀ ਹੈ, ਚਾਰੇ ਯੁੱਗਾਂ ਦੇ ਮੈਂ ਇਤਿਹਾਸ ਨੂੰ ਘੋਖ ਕੇ ਵੇਖੇ ਹੈ। ਮਹਾਰਾਜ ਕਹਿੰਦੇ ਚਾਰੇ ਯੁੱਗ ਸੋਧ ਮੈਂ ਵੇਖਿਆ, ਬਿਨ ਸੰਗਤ ਅਹੰਕਾਰ ਨਾ ਭਗੈ। ਕਹਿੰਦੇ ਬਿਨਾਂ ਪੂਰੇ ਗੁਰੂ ਦੀ ਸੰਗਤ ਤੋਂ ਜਿਹੜਾ ਜੀਵਨ ਨੂੰ ਇਹ ਭੁਲੇਖਾ ਪਿਆ ਹੋਇਆ ਹੈ ਕਿ ਮੇਰੀ ਹੋਂਦ, ਮੇਰੀ ਹਸਤੀ, ਮੈਂ ਕੁਝ ਹਾਂ, ਇਹ ਜਿਹੜਾ ਹਉਮੈ ਦਾ ਪੜਦਾ, ਇਹ ਭੱਗੇ ਕਿ ਇਹ ਦੂਰ ਨਹੀਂ ਹੁੰਦਾ। ਕੇਵਲ ਸੰਗਤ ਵਿੱਚ ਆ ਕਰਕੇ ਹੀ ਇਹ ਸੋਝੀ ਹੁੰਦੀ ਹੈ ਕਿ ਜੋ ਕੁਝ ਵੀ ਹੈ ਉਹ ਵਾਹਿਗੁਰੂ ਪਰਮੇਸ਼ਰ ਹੈ। ਬਿਨ ਸੰਗਤ ਅਹੰਕਾਰ ਨਾ ਭੱਗੇ, ਬਿਨਾਂ ਸੰਗਤ ਕੀਤਿਆਂ ਜਿਹੜਾ ਇਹ ਹਉਮੈ ਦਾ ਪੜਦਾ ਪਿਆ ਹੋਇਆ ਹੈ, ਮੈਂ ਮੇਰੀ ਦਾ ਪੜਦਾ ਪਿਆ ਹੋਇਆ, ਬਿਨਾਂ ਪੂਰੇ ਗੁਰੂ ਦੀ ਸੰਗਤ ਵਿਚਾਰ ਤੋਂ ਬਿਨਾਂ ਇਹ ਦੂਰ ਨਹੀਂ ਹੁੰਦਾ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਮਹਾਰਾਜ ਕਹਿੰਦੇ ਭਲੋ ਸਮੋ ਸਿਮਰਨ ਕੀ ਵਰੀਆ, ਸਿਮਰ ਨਾਮ ਪੈ ਭਾਰ ਉਤਰੀਆ। ਜਿਹੜਾ ਮਨੁੱਖਾ ਸਰੀਰ ਹੈ ਇਹ ਕੇਵਲ ਨਾਮ ਜਪਣ ਵਾਸਤੇ ਪ੍ਰਾਪਤ ਹੋਇਆ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇੱਥੋਂ ਤੱਕ ਮਹਾਰਾਜ ਕਹਿੰਦੇ ਨੇ ਕਿ ਜਿਹੜੇ ਮਨੁੱਖਾ ਸਰੀਰ ਨੂੰ ਪ੍ਰਾਪਤ ਕਰਕੇ ਪਰਮਾਤਮਾ ਦੀ ਯਾਦ ਆਪਣੇ ਮਨ ਵਿੱਚ ਨਹੀਂ ਵਸਾਉਂਦੇ, ਉਹਦਾ ਚਿੰਤਨ ਨਹੀਂ ਕਰਦੇ, ਉਹਦਾ ਲੇਖਾ ਲਿਆ ਜਾਣੇ। ਕਬੀਰ ਚਾਰ ਗਵਾਇਆ ਹੰਡ ਕਹਿ, ਫਰੀਦਾ ਚਾਰ ਗਵਾਇਆ ਹੰਡ ਕਹਿ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ। ਚਾਰ ਪਹਿਰ ਤੈਂ ਦੁਨਿਆਵੀ ਕੰਮ ਕਰ ਕਰਦਿਆਂ ਬਤੀਤ ਕਰ ਲਏ ਨੇ, ਚਾਰ ਗਵਾਇਆ ਸਮ। ਜਿਹੜੇ ਚਾਰ ਪਹਿਰ ਕਹਿੰਦੇ ਰਾਤ ਦੇ ਜਿਹੜੇ ਚਾਰ ਪਹਿਰ ਨੇ ਉਹ ਸੌ ਕੇ ਲੰਘ ਜਾਂਦੇ ਆ। ਫਿਰ ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ, ਪਈ ਪਰਮਾਤਮਾ ਦੇ ਦਰ 'ਤੇ ਤੇਰਾ ਲੇਖਾ ਹੋਵੇਗਾ, ਤੂੰ ਕਿਸ ਵਾਸਤੇ ਸੰਸਾਰ ਵਿੱਚ ਆਇਆ ਸੀ, ਤੂੰ ਕੀ ਕਰਨ ਲੱਗ ਪਿਆ ਇੱਥੇ ਆ ਕਰਕੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਹੜਾ ਆਪਣਾ ਇਹ ਜੀਵਨ ਹੈ ਬਿਨਾਂ ਸਿਮਰਨ ਤੋਂ ਇਸ ਤਰ੍ਹਾਂ ਵਿਰਥਾ ਜਾ ਰਿਹਾ ਹੈ। ਅਤੇ ਮਹਾਰਾਜ ਕਹਿੰਦੇ ਨੇ ਬਿਨ ਸਿਮਰਨ ਦਿਨ ਰੈਨ ਬਿਰਥਾ ਜਾਏ, ਮੇਘ ਬਿਨਾਂ ਜੋ ਖੇਤੀ ਜਾਏ, ਜਿਵੇਂ ਵਰਖਾ ਨਾ ਪਵੇ ਜਿਹੜੀ ਖੇਤੀ ਆ ਉਹ ਸੁੱਕ ਜਾਂਦੀ ਹੈ। ਇਸੇ ਤਰ੍ਹਾਂ ਹੀ ਪਰਮਾਤਮਾ ਦੀ ਯਾਦ ਤੋਂ ਬਗੈਰ ਜਿਹੜਾ ਇਹ ਆਪਣਾ ਜੀਵਨ ਹੈ, ਜਲ ਬਿਨ ਸਾਹ ਕਮਲਾਪਦੀ ਉਪਜੈ ਨਾਹੀਂ ਦਾਮ, ਇਸ ਤਰ੍ਹਾਂ ਹੀ ਬਿਨਾਂ ਪਰਮਾਤਮਾ ਦੀ ਯਾਦ ਤੋਂ ਜਿਹੜਾ ਇਹ ਆਪਣਾ ਜੀਵਨ ਹੈ ਇਹ ਸੁੱਕਦਾ ਜਾ ਰਿਹਾ। ਸਤਿਗੁਰੂ ਮਹਾਰਾਜ ਨੇ ਇੱਥੋਂ ਤੱਕ ਕਿਹਾ, ਜਿੱਥੇ ਮਹਾਰਾਜ ਨੇ ਸਿਮਰਨ ਕਰਨ ਵਾਸਤੇ ਵਾਰ ਵਾਰ ਹੁਕਮ ਕੀਤਾ ਹੈ, ਅਤੇ ਮਹਾਰਾਜ ਕਹਿੰਦੇ ਸਾਸ ਸਾਸ ਅਰਾਧ ਹੋ ਪਿਆਰੇ, ਨਿਮਖ ਨਾ ਕੀਜੈ ਢੀਲਾ। ਕਦੇ ਢਿੱਲ ਨਹੀਂ ਕਰਨੀ ਪਰਮਾਤਮਾ ਨੂੰ, ਹਦਾ ਹੀ ਹਰ ਵਕਤ ਯਾਦ ਰੱਖਣਾ। ਅਤੇ ਇੱਥੋਂ ਤੱਕ ਮਹਾਰਾਜ ਕਹਿੰਦੇ ਨੇ ਕਦੇ ਸੋਚਣਾ ਨਹੀਂ ਵੀ ਮੈਂ ਅੱਜ ਕੱਲ੍ਹ ਜਾਂ ਕਦੇ ਫੇਰ ਕਦੇ ਮੇਰਾ ਸਮਾਂ ਆਊਗਾ ਵੀ ਮੈਂ ਬਹਿ ਕੇ ਸਿਮਰਨ ਕਰੂੰਗਾ। ਮਹਾਰਾਜ ਕਹਿੰਦੇ ਹਰ ਸਿਮਰਨ ਕੀ ਸਗਲੀ ਵੇਲਾ, ਅੱਜ ਕੱਲ੍ਹ ਕਰਦਿਆਂ ਕਾਲ ਵਿਆਪੈ, ਜੇ ਤੂੰ ਮੈਂ ਅੱਜ ਕਰੂੰਗਾ ਕੱਲ੍ਹ ਕਰੂੰਗਾ, ਅਤੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਅਤੇ ਤੈਨੂੰ ਕਾਲ ਨੇ ਗ੍ਰਸ ਲੈਣਾ। ਕਦੇ ਇਹ ਗਿਣਤੀ ਮਿਣਤੀ ਨਹੀਂ ਕਰਨੀ ਕਦੇ ਮੈਂ ਫੇਰ ਸਿਮਰਨ ਕਰੂੰਗਾ। ਅਤੇ ਮਹਾਰਾਜ ਕਹਿੰਦੇ ਕਬੀਰ ਕਾਲ ਕਰੰਤਾ ਅਵਹਿ ਕਰ, ਜਿਹੜੇ ਕੰਮ ਤੂੰ ਧਰਮ ਦਾ ਕੰਮ ਸਿਮਰਨ ਦੇ ਜਿਹੜਾ ਸਿਮਰਨ ਕਰਨਾ ਹੈ ਪਰਮਾਤਮਾ ਦਾ, ਕਹਿੰਦੇ ਤੂੰ ਕਾਲ ਕਰੰਤਾ ਅਵਹਿ ਕਰ, ਤੂੰ ਜਿਹੜਾ ਕੱਲ੍ਹ ਨੂੰ ਕਰੇਗਾ ਤੂੰ ਹੁਣੇ ਸ਼ੁਰੂ ਕਰ ਲੈ। ਆਵ ਕਰਤਾ ਸੋਏ ਤਾਲ, ਜੇ ਤੂੰ ਕਹਿੰਦੇ ਵੀ ਤੇਰੇ ਮਨ ਵਿੱਚ ਵਿਚਾਰ ਆਈਏ ਵੀ ਮੈਂ ਉਹ ਸਿਮਰਨ ਕਰਨਾ, ਕਿ ਫਿਰ ਸੋਏ ਤਾਲ, ਸੋਏ ਤਾਲ ਦਾ ਭਾਵ ਹੈ ਕਿ ਤਤਕਾਲ ਐਸੇ ਵੇਲੇ ਤੂੰ ਹੁਣੇ ਹੀ ਸਿਮਰਨ ਸ਼ੁਰੂ ਕਰ ਦੇ, ਪਾਛੇ ਕੁਛ ਨਾ ਹੋਏਗਾ ਜੋ ਆਏ ਪਰੇ ਸਰਕਾਰ। ਜਦੋਂ ਫਿਰ ਸਮਾਂ ਆ ਗਿਆ ਅੰਤ ਦਾ, ਫਿਰ ਕੁਝ ਨਹੀਂ ਹੋਣਾ। ਇਸ ਕਰਕੇ ਸਿਮਰਨ ਕਰਨ ਵਾਸਤੇ ਮਹਾਰਾਜ ਨੇ ਸਪਸ਼ਟ ਕਿਹਾ ਕਿ ਇਹਦੇ ਵਿੱਚ ਕਦੇ ਵੀ ਢਿੱਲ ਨਹੀਂ ਕਰਨੀ। ਹਰ ਜਪਦਿਆਂ ਢਿੱਲ ਨਾ ਕੀਚੈ ਮੇਰੀ ਜਿੰਦੜੀਏ, ਮਤ ਜਾਪੈ ਸਹੋ ਆਵੈ ਕਿ ਨਾ ਆਵੈ ਰਾਮ। ਕਿ ਕਦੇ ਵੀ ਤੈਂ ਢਿੱਲ ਨਹੀਂ ਕਰਨੀ, ਕੋਈ ਪਤਾ ਨਹੀਂ ਸਵਾਸਾਂ ਦਾ, ਕੋਈ ਭਰੋਸਾ ਨਹੀਂ ਹੈ। ਮਤ ਜਾਪੈ ਸਹੋ ਆਵੈ ਕਿ ਨਾ ਰਾਮ, ਹਮ ਆਦਮੀ ਹਾਂ ਇਕਦਮੀ, ਮੋਹਤ ਮੋਹਤ ਨਾ ਜਾਣਾ। ਅਤੇ ਸਿਮਰਨ ਕਰਨ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਵਾਰ ਵਾਰ ਇਹ ਆਪਾਂ ਨੂੰ ਹੁਕਮ ਕੀਤਾ ਹੈ ਕਿ ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਕਿ ਜੀਵ ਤੇਰੇ ਵਾਸਤੇ ਇਹ ਇੱਕੋ ਕੰਮ ਹੈ ਜਿਹੜਾ ਤੈਂ ਹਰ ਵਕਤ ਕਰਨਾ, ਇਹਦੇ ਵਿੱਚ ਕਦੇ ਵੀ ਢਿੱਲ ਨਹੀਂ ਕਰਨੀ। ਅਤੇ ਸਤਿਸੰਗ ਜੀ ਅਗਲੀ ਗੱਲ ਇਹ ਹੈ ਕਿ ਸਿਮਰਨ ਜਿਹੜਾ ਕਰਨਾ ਹੈ, ਚਾਹੁੰਦੇ ਤਾਂ ਆਪਾਂ ਸਾਰੇ ਹਾਂ ਵੀ ਸਾਨੂੰ ਸਦਾ ਹੀ ਪਰਮਾਤਮਾ ਦੀ ਯਾਦ ਸਾਡੇ ਮਨ ਵਿੱਚ ਵਸ ਜਾਵੇ, ਸਿਮਰਨ ਕਰੀਏ। ਪਰ ਸਿਮਰਨ ਕਰਨ ਵਾਸਤੇ ਕੁਝ ਗੁਣ ਹੁੰਦੇ ਹੈ ਅਤੇ ਗੁਰੂ ਦੀ ਕਿਰਪਾ ਕੀ ਗੁਰੂ ਦੀ ਕਿਰਪਾ ਵੀ ਜ਼ਰੂਰੀ ਹੈ। ਅਤੇ ਮਹਾਰਾਜ ਕਹਿੰਦੇ ਨੇ ਸਮਤ ਗਿਆਨ ਧਿਆਨ ਜਿਨ ਦੇ ਜਨ ਨਾਨਕ ਨਾਮ ਤੇ ਆਵੇ ਸੇ, ਜਿਹਨੂੰ ਗੁਰੂ ਕਿਰਪਾ ਕਰਕੇ ਆਪਣੀ ਸਮਤ ਦੇ ਦੇਵੇ ਅਤੇ ਗਿਆਨ ਵੀ ਦੇ ਦੇਵੇ ਅਤੇ ਧਿਆਨ ਵੀ ਦੇ ਦੇਵੇ ਜਨ ਨਾਨਕ ਨਾਮ ਤੇ ਆਵੇ ਸੇ। ਨਾਮ ਉਹ ਕਹਿੰਦੇ ਉਹੀ ਧਿਆ ਸਕਦਾ ਜਿਹਦੇ 'ਤੇ ਗੁਰੂ ਦੀ ਕਿਰਪਾ ਦਾ ਹੱਥ ਹੋਵੇ। ਬਿਨਾਂ ਗੁਰੂ ਦੀ ਕਿਰਪਾ ਤੋਂ, ਬਿਨਾਂ ਗੁਰੂ ਦੀ ਬਖਸ਼ਿਸ਼ ਤੋਂ ਤੇ ਨਾਮ ਨਹੀਂ ਧਿਆ ਜਾ ਸਕਦਾ। ਇਸ ਕਰਕੇ ਆਪਾਂ ਰੋਜ਼ ਹੀ ਗੁਰੂ ਦੇ ਅੱਗੇ ਅਰਦਾਸ ਕਰਦੇ ਹਾਂ ਸਿੱਖਾਂ ਨੂੰ ਵਿਵੇਕ ਦਾਨ। ਵਿਵੇਕ ਨੂੰ ਗਿਆਨ ਦਾ ਹੈ ਹਾਰ ਪਰੋ ਸਵਾਮੀ ਕੇ ਦੁਆਰਾ ਦੀਜੈ ਬੁੱਧ ਵਿਵੇਕਾ, ਕਿਉਂਕਿ ਬਿਨਾਂ ਵਿਗਿਆਨ ਤੋਂ ਸਿਮਰ ਨਹੀਂ ਆਪਾਂ ਕਰ ਸਕਦੇ। ਕਿਉਂਕਿ ਸਤਸੰਗ ਜੀ ਕਿ ਪਰਮਾਤਮਾ ਨੂੰ ਭੁਲਾਉਣ ਵਾਲੀ ਇੱਕੋ ਸ਼ਕਤੀ ਹੈ ਅਗਿਆਨ। ਅਗਿਆਨ ਦੇ ਕਰਕੇ ਆਪਾਂ ਪਰਮਾਤਮਾ ਤੋਂ ਭੁੱਲੇ ਹੋਏ ਹਾਂ, ਉਹਦੀ ਯਾਦ ਨੂੰ ਆਪਾਂ ਨੇ ਭੁਲਾਇਆ ਹੋਇਆ। ਇਸੇ ਨੂੰ ਸ਼ਾਸਤਰ ਕਹਿੰਦੇ ਹੈ ਕਿ ਗਿਆਨ ਕਿਹਨੂੰ ਕਹਿੰਦੇ ਆ ਅਤੇ ਅਗਿਆਨ ਕਿਹਨੂੰ ਕਹਿੰਦੇ ਆ। ਕਹਿੰਦੇ ਭੂਲ ਗਇਓ ਅਗਿਆਨ ਅਤੇ ਆਪਣੋ ਆਤਮ ਰੂਪ, ਤਾਹੀ ਕੋ ਫਿਰ ਜਾਣਵੇ ਗਿਆਨ ਕਹਿਤ ਕਬ ਭੂਪ। ਆਪਣੇ ਆਪੇ ਦੀ, ਆਪਣੇ ਜਿਹੜਾ ਆਪਣਾ ਨਿੱਜ ਸਰੂਪ ਹੈ ਉਹਨੂੰ ਭੁੱਲ ਜਾਣਾ ਅਗਿਆਨ ਹੈ, ਅਤੇ ਆਪਣੇ ਆਪੇ ਦਾ ਗਿਆਨ ਹੋ ਜਾਣਾ ਇਹਨੂੰ ਗਿਆਨ ਕਹਿੰਦੇ ਆ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਸਮਤ ਗਿਆਨ ਧਿਆਨ ਜਿਨ ਦੇ ਜਨ ਨਾਨਕ ਨਾਮ ਧਿਆਵੇ ਸੇ। ਕਹਿੰਦੇ ਨਾਮ ਉਹ ਧਿਆਵੇਗਾ ਜਿਹਨੂੰ ਉਹ ਸਮਤ ਦੇ ਦੇਵੇ, ਸ੍ਰੇਸ਼ਟ ਮਤ ਦੇ ਦੇਵੇ। ਗੁਰ ਕੀ ਮਤ ਜੀ ਆਈ ਕਾਰ, ਜਿਹੜੀ ਗੁਰੂ ਦੀ ਮਤ ਹੈ ਇਹ ਆਪਣੇ ਕੰਮ ਆਉਣੀ ਹੈ। ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ। ਗੁਰੂ ਦੀ ਮਤ ਨੂੰ ਜਦੋਂ ਆਪਾਂ ਗ੍ਰਹਿਣ ਕਰਾਂਗੇ ਫਿਰ ਆਪਾਂ ਸਿਮਰਨ ਕਰ ਸਕਾਂਗੇ। ਬਿਨ ਗੁਣ ਕੀਤੇ ਭਗਤ ਨਾ ਹੋਏ, ਬਿਨਾਂ ਸ਼ੁਭ ਗੁਣਾਂ ਤੋਂ ਭਗਤੀ ਨਹੀਂ ਹੋ ਸਕਦੀ। ਕਿਉਂਕਿ ਮਹਾਰਾਜ ਕਹਿੰਦੇ ਸੂਚੇ ਭਾਂਡੇ ਸਾਚ ਸਮਾਵੈ, ਬਿਰਲੇ ਸੂਚਾਚਾਰੀ। ਜੇ ਕਹਿੰਦੇ ਭਾਂਡਾ ਸਵੱਛ ਹੋਵੇਗਾ ਨਾ, ਕਹਿੰਦੇ ਫਿਰ ਉਹਦੇ ਵਿੱਚ ਸੱਚ ਸਮਾਵੇਗਾ। ਪਰਮਾਤਮਾ ਦਾ ਨਾਮ ਸੱਚਾ ਹੈ, ਜਿਹੜਾ ਆਪਣਾ ਮਨ ਹੈ, ਆਪਣਾ ਅੰਤਹਿਕਰਨ ਹੈ, ਇਹ ਮਲੀਨ ਹੋਇਆ ਹੈ। ਸੂਚੇ ਭਾਂਡੇ ਸਾਚ ਸਮਾਵੈ, ਬਿਰਲੇ ਸੂਚਾਚਾਰੀ। ਕਹਿੰਦੇ ਪਰ ਵਿਰਲੇ ਵਿਰਲੇ ਨੇ ਜਿਨ੍ਹਾਂ ਦਾ ਹਿਰਦਾ ਜਦੋਂ ਸ਼ੁੱਧ ਹੋ ਜਾਂਦਾ ਫਿਰ ਉਹ ਨਾਮ ਦੇ ਅਧਿਕਾਰੀ ਹੋ ਜਾਂਦੇ, ਜਿਹਨੂੰ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਸੱਚ ਤਾਂ ਪਰ ਜਾਣੀ ਹੈ ਜੇ ਹਿਰਦੈ ਸੁੱਚਾ ਸ਼ੁੱਧ ਹੋਏ, ਸੁੱਚਾ ਹੋਏ। ਕਹਿੰਦੇ ਤੂੰ ਸੱਚ ਨੂੰ ਤਾਂ ਜਾਣੇਗਾ ਜਦੋਂ ਤੇਰਾ ਹਿਰਦਾ ਸਾਫ਼ ਹੋ ਗਿਆ, ਸ਼ੁੱਧ ਹੋ ਗਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਆਪਣੇ ਮਨ ਨੂੰ ਸ਼ੁੱਧ ਕਰਨ ਵਾਸਤੇ। ਕਿਉਂਕਿ ਜਿਹੜੀ ਸਤਸੰਗ ਜੀ ਆਪਣੇ ਮਨ ਦੀ ਮੈਲ ਹੈ, ਇਹ ਆਪਾਂ ਨੂੰ ਜਿਹੜੀਆਂ ਆਪਣੀਆਂ ਸਥੂਲ ਅੱਖਾਂ ਨੇ ਇਹਨਾਂ ਨਾਲ ਨਜ਼ਰ ਨਹੀਂ ਪੈਂਦੀ। ਇਹ ਮਨ ਦੀ ਜਿਹੜੀ ਮੈਲ ਹੈ, ਜਦੋਂ ਆਪਾਂ ਗੁਰੂ ਦੀ ਮਤ ਨੂੰ ਗ੍ਰਹਿਣ ਕਰਾਂਗੇ ਤਾਂ ਫਿਰ ਇਹ ਨਜ਼ਰ ਪੈਂਦੀ ਹੈ ਕਿ ਮੇਰੇ ਮਨ ਨੂੰ ਕਿਤਨੀ ਮੈਲ ਲੱਗੀ ਹੋਈ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਕਹਿੰਦੇ ਮੈਲੇ ਮਨ ਦੀ ਇਹ ਨਿਸ਼ਾਨੀ ਹੈ ਅਤੇ ਸਭ ਕੁਛ ਮੈਲਾ। ਜਦੋਂ ਮਨ ਵਿੱਚ ਮੈਲ ਹੁੰਦੀ ਹੈ, ਚਾਹੇ ਕੋਈ ਵੀ ਕਰਮ ਜੀਵ ਕਰੇ ਉਹਦਾ ਸਭ ਕੁਛ ਮੈਲਾ ਹੈ। ਅਤੇ ਨੇਤਰਾਂ ਦੇ ਵਿੱਚ ਵੀ ਮੈਲ ਹੈ, ਜਦੋਂ ਵੀ ਅੱਖਾਂ ਵੇਖਦੀਆਂ, ਜਦੋਂ ਮਨ ਮੈਲ ਹੈ ਅਤੇ ਬਾਹਰ ਵੀ ਸਤਸੰਗ ਜੀ ਫਿਰ ਇਹ ਮੈਲ ਹੀ ਦੀਚੀ ਨਾਲ ਵੇਖਦੀਆਂ ਹਨ। ਅਤੇ ਜਿਹੜੇ ਕੰਨ ਨੇ ਇਹ ਵੀ ਫਿਰ ਸਤਸੰਗ ਜੀ ਪਰਾਈ ਨਿੰਦਾ ਸੁਣ ਕੇ ਜਿਹੜਾ ਮਨ ਖੁਸ਼ ਹੁੰਦਾ, ਇਹ ਮੈਲੇ ਮਨ ਦੀ ਨਿਸ਼ਾਨੀ ਹੈ। ਮਹਾਰਾਜ ਕਹਿੰਦੇ ਨੇ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਨ ਸੋਏ ਪਰ ਨਿੰਦੀ ਵਿਚਾਰ। ਜਿਹੜੀਆਂ ਅੱਖਾਂ ਨੇ ਕਹਿੰਦੇ ਪਰਾਈ ਦ੍ਰਿਸ਼ਟੀ, ਜਿਹੜੇ ਪਰਾਏ ਰੂਪ ਹਨ ਉਹਨਾਂ ਵੱਲ ਵੇਖ ਕਰਕੇ ਇਹ ਮਨ ਮੈਲਾ ਹੋ ਰਿਹਾ। ਸਰਵਣ ਸੋਏ ਪਰ ਨਿੰਦ ਵਿਚਾਰ, ਜਿਹੜੇ ਆਪਣੇ ਜਿਹੜੇ ਸਰਵਣ ਇੰਦਰੇ ਹੈ, ਜਿਹੜੇ ਕੰਨ ਨੇ, ਕਹਿੰਦੇ ਪਰਾਈ ਨਿੰਦਾ ਸੁਣ ਕੇ ਅਥਵਾ ਹੋਰ ਜਿਹੜੇ ਨੇ ਪਰਮਾਤਮਾ ਨੂੰ ਜਿਹੜੇ ਤੋੜਨ ਵਾਲੇ ਜਿਹੜੇ ਸ਼ਬਦ ਹਨ ਉਹ ਸੁਣ ਕਰਕੇ ਸੁੱਤਾ ਪਏ। ਮਨ ਸੋਇਆ ਮਾਇਆ ਬਿਸਮਾਦ, ਕਹਿੰਦੇ ਮਾਇਆ ਮਨ ਨੂੰ ਇਹ ਮਾਇਆ ਦਾ ਐਸਾ ਰੰਗ ਲੱਗਿਆ ਇਹ ਸੁੱਤਾ ਪਿਆ। ਅਤੇ ਮਹਾਰਾਜ ਕਹਿੰਦੇ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਵਤ ਵਸਤੋ ਆਪਣੀ ਰਹਿ, ਕਹਿੰਦੇ ਜਿਹੜਾ ਇਸ ਆਪਣੇ ਇਹ ਸਰੀਰ ਰੂਪੀ ਘਰ ਦੇ ਵਿੱਚ ਜਿਹੜਾ ਜਾਗ ਜਾਵੇਗਾ ਫਿਰ ਉਹ ਇਸ ਹਿਰਦੇ ਦੇ ਵਿੱਚੋਂ ਹੀ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਕਰ ਲਵੇਗਾ। ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਪਰਮਾਤਮਾ ਦੇ ਨਾਮ ਦਾ ਵਾਸਾ ਇਹ ਦੇਹੀ ਦੇ ਅੰਦਰ ਹੈ। ਰਸਨਾ ਹਰ ਰਸ ਭੀਜੈ ਅੰਤਰ ਭੀਜੈ, ਸਾਚ ਸ਼ਬਦ ਵਿਚਾਰੀ ਅੰਤਰ ਕੂਹਟਾ ਅੰਮ੍ਰਿਤ ਭਰਿਆ, ਸ਼ਬਦ ਕਾਢ ਪੀਐ ਪਨਿਹਾਰੀ। ਕਹਿੰਦੇ ਤੇਰੇ ਅੰਦਰ ਹੀ ਅੰਮ੍ਰਿਤ ਦਾ ਸਰੋਵਰ ਹੈ, ਅੰਦਰ ਕੂਹਟਾ ਅੰਮ੍ਰਿਤ ਭਰਿਆ, ਸ਼ਬਦ ਕਾਢ ਪੀਐ ਪਨਿਹਾਰੀ। ਕਹਿੰਦੇ ਤੇਰੇ ਅੰਦਰ ਹੀ ਸ਼ਬਦ ਦਾ ਜਿਹੜਾ ਹੈ ਨਾ ਅੰਮ੍ਰਿਤ ਦਾ ਸਰੋਵਰ ਹੈ, ਖੂਹ ਹੈ। ਉਹਦੀ ਪ੍ਰਾਪਤੀ ਕਿਵੇਂ ਹੋਵੇਗੀ? ਸ਼ਬਦ ਕਾਢ ਪੀਐ ਪਨਿਹਾਰੀ। ਕਹਿੰਦੇ ਇਹ ਜੀਵ ਰੂਪ ਇਸਤਰੀ ਗੁਰੂ ਦੇ ਸ਼ਬਦ ਨੂੰ ਕਮਾ ਕਰਕੇ ਤੇਰੇ ਅੰਦਰੋਂ ਹੀ ਇਹ ਸ਼ਬਦ ਦੇ ਦੁਆਰਾ ਇਹ ਅੰਮ੍ਰਿਤ ਨੇ ਤੈਨੂੰ ਪ੍ਰਾਪਤ ਹੋਣਾ। ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ। ਕਹਿੰਦੇ ਸਭ ਕੁਛ ਤੇਰੇ ਘਰ ਵਿੱਚ ਹੀ ਹੈ, ਤੇਰੇ ਅੰਦਰ ਹੀ ਹੈ। ਜਿਹੜਾ ਬਾਹਰ ਭੱਜਿਆ ਫਿਰਦਾ ਕਹਿੰਦੇ ਉਹ ਤਾਂ ਭਰਮ ਦੇ ਵਿੱਚ ਹੈ। ਬਿਨ ਕਾਇਆ ਧਨ ਹੋਰ ਥੈ ਖੋਜਦੇ ਹਿੱਸੇ ਮੂਲ ਬੇਤਾਲੇ। ਜਿਹੜੇ ਕਹਿੰਦੇ ਆਪਣੇ ਸਰੀਰ ਦੀ ਆਪਣੇ ਆਪੇ ਦੀ ਵਿਚਾਰ ਨੂੰ ਛੱਡ ਕਰਕੇ ਆਪਣੇ ਅੰਤਰਮੁਖ ਬਿਰਤੀ ਨੂੰ ਤਿਆਗ ਕਰਕੇ ਜਿਹੜੇ ਹੋਰ ਥੈ ਭਾਲਦੇ, ਅਤੇ ਮਹਾਰਾਜ ਕਹਿੰਦੇ ਇਸੇ ਮੂਲ ਬੇਤਾਲੇ ਉਹ ਮੂਰਖ ਨੇ। ਅਤੇ ਬੇਤਾਲੇ ਦਾ ਅਰਥ ਹੈ ਕਹਿੰਦੇ ਉਹ ਜਿਵੇਂ ਭੂਤ ਕਹਿੰਦੇ ਆਪਾਂ ਨਾ, ਭੂਤ ਪ੍ਰੇਤ। ਕਹਿੰਦੇ ਉਸ ਜੀਵ ਦੀ ਐਸੀ ਹਾਲਤ ਹੋ ਰਹੀ ਹੈ ਜੋ ਬਿਨ ਕਾਇਆ ਧਨ ਨੋ ਹੈ ਪਰਮਾਤਮਾ ਦੇ ਨਾਮ ਦਾ। ਹੋਰ ਥੈ ਖੋਜਦੇ, ਜਿਹੜੇ ਬਾਹਰ ਖੋਜਾਂ ਕਰਦੇ ਹੈ ਜੰਗਲਾਂ ਦੇ ਵਿੱਚ ਜਾਂ ਘਰ ਵਾਰ ਨੂੰ ਤਿਆਗ ਦਿੰਦੇ ਹੈ, ਮਰ ਕਹਿੰਦੇ ਸੇ ਮੂਲ ਬੇਤਾਲੇ ਸੇ ਉਜੜ ਪਰਮ ਭੁਲਾਈ ਹੈ ਜੋ ਝਾੜ ਮਿਰਗ ਭਾਲੇ। ਕਹਿੰਦੇ ਉਹ ਤਾਂ ਇਉਂ ਹੈ ਜਿਵੇਂ ਮਿਰਗ ਦੇ ਨਾਭੀ ਦੇ ਵਿੱਚ ਕਸਤੂਰੀ ਹੈ, ਉਹਨੂੰ ਸੁਗੰਧੀ ਆ ਰਹੀ ਹੈ। ਤਨ ਸੁਗੰਧ ਢੂੰਡੇ ਪ੍ਰਦੇਸ਼, ਮਿਰਗ ਦੀ ਨਾਭੀ ਦੇ ਵਿੱਚ ਮਿਰਗ ਸਾਧ ਸਿੰਘ ਜੀ ਕਸਤੂਰੀ ਹੈ ਅਤੇ ਉਹਨੂੰ ਸੁਗੰਧੀ ਆ ਰਹੀ ਹੈ। ਅਤੇ ਉਜੜ ਪਰਮ ਭੁਲਾਏ ਜਦੋਂ ਝਾੜ ਮਿਰਗ ਭਾਲੇ ਅਤੇ ਉਹਨੂੰ ਭੁਲੇਖਾ ਪੈ ਗਿਆ ਵੀ ਸੁਗੰਧੀ ਕਿਤੋਂ ਬਾਹਰੋਂ ਆ ਰਹੀ ਹੈ ਮੈਨੂੰ। ਅਤੇ ਉਹ ਦੌੜਦਾ ਦੌੜਦਾ ਝਾੜਾਂ ਵਿੱਚ ਆਪਣਾ ਸਿਰ ਫਸਾ ਕੇ ਅਤੇ ਉਹ ਬੜਾ ਪਰੇਸ਼ਾਨ ਹੁੰਦਾ। ਇਹ ਪ੍ਰਮਾਣ ਆਪਾਂ ਨੂੰ ਮਹਾਰਾਜ ਦੇ ਰਿਹਾ ਹੈ, ਕਹਿੰਦੇ ਤੈਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ, ਤੂੰ ਗੁਰੂ ਦੇ ਘਰ 'ਤੇ ਗੁਰੂ ਦੇ ਦਰ 'ਤੇ ਆ ਜਾ। ਅਤੇ ਮਹਾਰਾਜ ਕਹਿੰਦੇ ਸਤਿਗੁਰੂ ਨੂੰ ਪੁੱਛ ਕੇ ਅਤੇ ਬਹਿ ਕਰੇ ਨਿਵਾਸ, ਅਤੇ ਮਹਾਰਾਜ ਕਹਿੰਦੇ ਗੁਰੂ ਦੇ ਕੋਲੋਂ ਮਤ ਲੈ ਕਰਕੇ ਤੂੰ ਬੈਠ ਜਾ ਇੱਕ ਵਾਰੀ। ਬੈਠਣੋਂ ਤੋਂ ਭਾਵ ਹੈ ਕਿ ਆਪਣੀ ਬਿਰਤੀ ਨੂੰ ਅੰਤਰਮੁਖ ਕਰ ਲੈ, ਪਰ ਇਹਨਾਂ ਗੱਲਾਂ ਦੀ ਆਪਾਂ ਨੂੰ ਸਮਝ ਨਹੀਂ ਆਉਂਦੀ। ਜਿਸ ਤਰ੍ਹਾਂ ਇੱਕ ਵਾਰੀ ਅਨੰਦਪੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕੋਲ ਕੁਝ ਸੰਗਤਾਂ ਆਈਆਂ, ਇਹ ਇਤਿਹਾਸ ਵਿੱਚ ਇਹ ਸਾਖੀ ਆਉਂਦੀ ਹੈ। ਬਲਖ ਬੁਖਾਰਾ ਕਾਬਲ ਕੰਧਾਰ ਤੋਂ ਦੂਰੋਂ ਦਰੇਡਿਓਂ ਸੰਗਤਾਂ ਆਈਆਂ, ਅਤੇ ਸੰਗਤਾਂ ਨੇ ਆ ਕੇ ਨਮਸਕਾਰ ਕੀਤੀ। ਸਤਿਗੁਰੂ ਮਹਾਰਾਜ ਜੀ ਨੇ ਸਿੱਖਾਂ ਨੂੰ ਪੁੱਛਿਆ, ਸਿੱਖੋ ਕੁਸ਼ਲ ਆਨੰਦ ਹੈ, ਸੁੱਖ ਸ਼ਾਂਤੀ ਹੈ, ਸਤਿਗੁਰੂ ਜੀ ਤੁਹਾਡੀ ਕਿਰਪਾ ਹੈ, ਬਖਸ਼ਿਸ਼ ਹੈ, ਮਿਹਰ ਕਰੋ, ਸਾਨੂੰ ਤੁਹਾਡੇ ਨਾਮ ਦੀ ਪ੍ਰਾਪਤੀ ਹੋ ਜਾਵੇ, ਤੁਹਾਡੇ ਘਰ ਤੋਂ ਸਿੱਖੀ ਦੀ ਪ੍ਰਾਪਤੀ ਹੋ ਜਾਵੇ। ਅੱਗੋਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਇਹ ਇਸੇ ਤਰ੍ਹਾਂ ਇਤਿਹਾਸ ਲਿਖਿਆ ਹੋਇਆ, ਕਹਿੰਦੇ ਸਿੱਖੋ ਠਹਿਰੋ। ਮਹਾਰਾਜ ਕਹਿੰਦੇ ਪਹਿਲਾਂ ਠਹਿਰੋ, ਤੁਹਾਨੂੰ ਧਨ ਦੇਵਾਂਗੇ ਅਤੇ ਮਰਵਾ ਦੇਵਾਂਗੇ। ਇਹ ਮਹਾਰਾਜ ਨੇ ਤਿੰਨ ਵਚਨ ਕੀਤੇ, ਠਹਿਰੋ, ਤੁਹਾਨੂੰ ਧਨ ਦੇਵਾਂਗੇ ਅਤੇ ਮਰਵਾ ਦੇਵਾਂਗੇ। ਉਹ ਸਿੱਖ ਮਜੂਸ ਹੋ ਗਏ, ਨਿਰਾਸ਼ ਹੋ ਗਏ ਅਤੇ ਕਹਿਣ ਲੱਗੇ, ਸਤਿਗੁਰੂ ਮਹਾਰਾਜ ਜੀ ਕਿਰਪਾ ਕਰੋ, ਅਸੀਂ ਦੂਰੋਂ ਚੱਲ ਕੇ ਆਇਆ ਦਰਸ਼ਨ ਕਰਨ ਵਾਸਤੇ, ਤੁਸੀਂ ਨੇ ਬਚਨ ਕਰ ਦਿੱਤਾ ਵੀ ਤੁਹਾਨੂੰ ਅਸੀਂ ਮਰਵਾ ਦੇਵਾਂਗੇ। ਅਤੇ ਸਤਿਗੁਰੂ ਮਹਾਰਾਜ ਜੀ ਪਹਿਲਾਂ ਤਾਂ ਮੁਸ਼ਕਰਾਏ, ਕਹਿੰਦੇ ਭਾਈ ਸਿੱਖੋ, ਤੁਹਾਡੀ ਜਿਹੜੀ ਵਿਰਤੀ ਹੈ ਹਾਲੇ ਇਹ ਬਾਹਰ ਮੁੱਖ ਹੈ, ਤੁਸੀਂ ਹਾਲੇ ਜਿਹੜੀਆਂ ਬਾਹਰਲੀਆਂ ਵਸਤੂਆਂ ਦੇ ਇਹਨਾਂ ਜੁੜੇ ਹੋਏ ਹੋ। ਅਤੇ ਸਾਧ ਸੰਗਤ ਜੀ, ਵੈਸੇ ਗਿਆਨ ਦਾ ਇਹ ਵੀ ਇੱਕ ਲੱਛਣ ਹੈ, ਜੈਸੀ ਚੀਜ਼ ਹੈ ਉਹਨੂੰ ਉਹਨੂੰ ਉਹੀ ਜੀ ਜਾਣ ਲੈਣਾ, ਇਹਨੂੰ ਗਿਆਨ ਕਹਿੰਦੇ। ਜੈਸੀ ਨਹੀਂ ਹੈ ਉਹਨੂੰ ਹੋਰ ਤਰ੍ਹਾਂ ਸਮਝ ਲੈਣਾ, ਇਹਨੂੰ ਅਗਿਆਨ ਕਹਿੰਦੇ। ਜਿਹਨੂੰ ਮਹਾਰਾਜ ਕਹਿੰਦੇ, ਮਾਧੋ ਕਿਆ ਕਹੀਏ ਭਰਮ ਕੈਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਭਰਮ ਕੀ ਹੈ, ਅਗਿਆਨ ਕੀ ਹੈ, ਜਿਹੋ ਜਿਹੀ ਵਸਤੂ ਹੋਵੇ ਉਹਨੂੰ ਉਸ ਤਰ੍ਹਾਂ ਨਹੀਂ ਜਾਣੇ ਹੋਰ ਤਰ੍ਹਾਂ ਸਮਝ ਲੈਣਾ, ਇਹਨੂੰ ਅਗਿਆਨ ਕਹਿੰਦੇ। ਜਿਹੜਾ ਸੰਸਾਰ ਹੈ, ਜਿਹੋ ਜਿਹਾ ਆਪਾਂ ਇਹਨੂੰ ਜਾਣਿਆ ਹੋਏ, ਇਹ ਸੰਸਾਰ ਐਸਾ ਨਹੀਂ ਹੈ। ਆਪਾਂ ਸੰਸਾਰ ਨੂੰ ਹੋਰ ਤਰੀਕੇ ਨਾਲ ਵੇਖਦੇ ਹਾਂ, ਆਪਾਂ ਕਿਵੇਂ ਵੇਖਦੇ ਹਾਂ? ਅਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਕਹਿੰਦੇ ਬੰਦੇ ਨੇ ਸੰਸਾਰ ਨੂੰ ਸਦੀਵੀ ਮੰਨਿਆ ਹੋਏ, ਜੋ ਘਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾਹੇ। ਇਹ ਬੰਦੇ ਨੇ, ਆਪਾਂ ਨੇ, ਜੀਵ ਨੇ ਇਹ ਸੰਸਾਰ ਨੂੰ ਸਦੀਵੀ ਮੰਨਿਆ ਹੋਇਆ, ਸੱਚਾ ਮੰਨਿਆ ਹੋਇਆ, ਇਸ ਨੂੰ ਉਹ ਗਿਆਨ ਕਹਿੰਦੇ ਹੈ। ਅਤੇ ਗਿਆਨ ਕੀ ਹੈ, ਜਿਹੋ ਜਿਹਾ ਸੰਸਾਰ ਹੈ ਉਹਨੂੰ ਉਹੋ ਜਿਹਾ ਜਾਣ ਲੈਣਾ। ਅਤੇ ਸਤਿਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਸਿੱਖੋ ਤੁਸੀਂ ਰਮਜ ਨੂੰ ਜਾਣਿਆ ਨਹੀਂ। ਜਿਸ ਤਰ੍ਹਾਂ ਭਗਤ ਕਬੀਰ ਜੀ ਕਹਿੰਦੇ ਹੈ, ਕਬੀਰ ਸਤਿਗੁਰ ਸੱਚਾ ਕਿਆ ਕਰੇ, ਜੋ ਸਿੱਖਾਂ ਮੈਂ ਝੂਕ, ਅੰਧੇ ਏਕ ਨਾ ਲਾਗੀ, ਜੋ ਬਾਂਸ ਬਜਾਈਏ ਫੂਕ। ਕਹਿੰਦੇ ਸਤਿਗੁਰ ਸੱਚਾ ਕੀ ਕਰੇ, ਜੋ ਸਿੱਖਾਂ ਮੈਂ ਝੂਕ, ਜਿਹੜੀ ਭੁੱਲਤਾ ਉਹ ਸਿੱਖ ਦੇ ਵਿੱਚ ਹੋ ਰਹੀ ਹੈ। ਉਪਦੇਸ਼ ਤਾਂ ਆਪਾਂ ਰੋਜ਼ ਹੀ ਸੁਣਦੇ ਹਾਂ, ਅਤੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਝੋਲਾ। ਮਾਇਆ ਧਾਰੀ ਦਾ ਇਹ ਭਾਵ ਨਹੀਂ ਕਿ ਜ਼ਿਆਦਾ ਮਾਇਆ ਇਕੱਠੀ ਕੀਤੀ ਹੋਈ ਹੈ, ਮਾਇਆ ਆਪਾਂ ਸਾਰੀ ਮਾਇਆ ਧਾਰੀ ਹਾਂ। ਕਿਉਂ ਮਹਾਰਾਜ ਕਹਿੰਦੇ ਨੇ, ਜਿਸ ਇਹ ਤਨ ਤਿਸੇ ਮਾਇਆ, ਜਿਸ ਉਧਰ ਤਿਸ ਮਾਇਆ, ਜਿਹੜਾ ਸਰੀਰ ਹੈ ਇਹ ਵੀ ਮਾਇਆ ਹੈ। ਇਹ ਮਾਇਆ ਧਾਰੀ ਭਾਵ ਆਪਾਂ ਨੂੰ ਮਾਇਆ ਨੇ ਭਰਮਾਇਆ ਹੋਇਆ। ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਝੋਲਾ। ਕਹਿੰਦੇ ਕੰਨਾਂ ਦੇ ਵਿੱਚ ਹਰ ਵਕਤ ਇਹ ਝੂਠੀਆਂ ਦੁਨਿਆਵੀ ਜਿਹੜੀਆਂ ਆਵਾਜ਼ਾਂ ਪੈ ਰਹੀਆਂ ਨੇ, ਸ਼ਬਦ ਨਾ ਸੁਣੀ। ਜਿਹੜਾ ਸ਼ਬਦ ਹੈ ਉਹਦੀ ਗੂੰਜ ਆਪਣੇ ਅੰਦਰ ਹੀ ਹੈ। ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬਹੁੜ ਜਨਮ ਨਾ ਆਵਾ, ਅੰਤਰ ਕੂਟਾ ਅੰਮ੍ਰਿਤ ਭਰਿਆ। ਉਹ ਸ਼ਬਦ ਆਪਣੇ ਅੰਦਰ ਹੀ ਹੈ, ਪਰ ਸ਼ਬਦ ਨਾ ਸੁਣੀ ਬਹੁ ਰੋਲ ਕਝੋਲਾ। ਇਹ ਹਰ ਵਕਤ ਆਪਣੇ ਕੰਨਾਂ ਦੇ ਵਿੱਚ ਜਿਹੜੀਆਂ ਮਾਇਆ ਦੀਆਂ ਆਵਾਜ਼ਾਂ ਪੈ ਰਹੀਆਂ ਨੇ, ਹਰ ਵਕਤ ਆਪਣੇ ਕੰਨਾਂ ਦੇ ਵਿੱਚ ਜਿਹੜਾ ਕੂੜ ਹੈ ਉਹ ਆਪਾਂ ਸੁਣਦੇ ਹਾਂ। ਕੂੜ ਕੂੜੇ ਨਿਹੋ ਲੱਗਾ, ਵਿਸਰਿਆ ਕਰਤਾਰ। ਜਿਸ ਤਰ੍ਹਾਂ ਜਿਹੜੀ ਕੂੰਜ ਹੈ ਨਾ, ਊਡੇ ਊੜਾਵੈ ਸਹਿ ਕੋਸ਼ਾਂ ਤੇ ਪਾਛੇ ਬਚਰੇ ਛਰਿਆ। ਜਿਹੜੀ ਕੂੰਜ ਹੈ ਕਦੇ ਹਜ਼ਾਰਾਂ ਕੋ ਉੜ ਕੇ ਆ ਜਾਂਦੀ ਹੈ, ਸਹਿ ਕੁਸਾਂ ਤਿਸ ਪਾਛੇ ਬਚਰੇ ਛਰਿਆ। ਉਹ ਕਹਿੰਦੇ ਹਰੇਕ ਜਦੋਂ ਚੋਗਾ ਚੁੰਗਦੀ ਹੈ ਨਾ, ਉਹ ਹਰੇਕ ਚੋਗੇ ਦੇ ਨਾਲ ਆਪਣੇ ਬੱਚਿਆਂ ਨੂੰ ਯਾਦ ਕਰਦੀ ਹੈ। ਕਬੀਰ ਚੁਗੈ ਚਿਤਾਰੈ ਭੀ ਚੁਗੈ, ਚੁਗ ਚੁਗ ਚਿਤਾਰੇ, ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾਰੇ। ਕਹਿੰਦੇ ਜਿਵੇਂ ਕਹਿੰਦੇ ਹਰੇਕ ਚੋਗੇ ਦੇ ਨਾਲ ਜਿਹੜੀ ਕੂੰਜ ਹੈ ਆਪਣੇ ਬੱਚਿਆਂ ਨੂੰ ਯਾਦ ਕਰਦੀ ਹੈ, ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾਰੇ। ਕਹਿੰਦੇ ਇਸੇ ਤਰ੍ਹਾਂ ਹਰੇਕ ਸਵਾਸ ਦੇ ਨਾਲ, ਚਾਹੀਦਾ ਤਾਂ ਸੀ ਤੂੰ ਹਰੇਕ ਸਵਾਸ ਦੇ ਨਾਲ ਉਹ ਪਰਮਾਤਮਾ ਦਾ ਸਿਮਰਨ ਕਰ। ਸਾਥ ਸਾਥ ਅਰੱਧ ਹੋ ਪਿਆਰੇ, ਨਿਮਕ ਨਾ ਕੀਜੈ ਢੀਲਾ। ਪਰ ਕਹਿੰਦੇ ਮਾਇਆ ਨੇ ਐਸਾ ਭਰਮਾਇਆ ਇਹ ਜੀਵ ਨੂੰ, ਕਹਿੰਦੇ ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾਰੇ। ਹਰੇਕ ਬੁਰਕੀ ਦੇ ਨਾਲ ਇਹ ਜਿਹੜਾ ਮਨ ਹੈ ਇਹ ਮਾਇਆ ਦਾ ਚਿੰਤਨ ਕਰ ਰਹੇ। ਮਾਇਆ ਮਨੋ ਨਾ ਵੀਸਰੈ, ਮੰਗ ਹੈ ਦਮਾ ਦਮ, ਸੁਭਰਬ ਚਿਤਨਾ ਆਵਈ ਨਾਨਕ ਨਹੀਂ ਕਰਮ। ਚਾਹੀਦਾ ਤਾਂ ਸੀ ਕਿ ਹਰੇਕ ਸਵਾਸ ਦੇ ਨਾਲ ਤੂੰ ਪਰਮਾਤਮਾ ਨੂੰ ਯਾਦ ਕਰ, ਪਰ ਇਹ ਉਲਟਾ ਕੰਮ ਹੋ ਰਿਹਾ। ਕਹਿੰਦੇ ਮਾਇਆ ਨੇ ਐਸਾ ਮਾਇਆ ਚਿੱਤ ਭਰਮੇਣ ਐਸਾ ਭਰਮਾਇਆ, ਕਹਿੰਦੇ ਹਰੇਕ ਸਵਾਸ ਦੇ ਨਾਲ ਜਿਹੜਾ ਬੰਦਾ ਹੈ ਕਹਿੰਦੇ ਮਾਇਆ ਨੂੰ ਯਾਦ ਕਰਦਾ। ਤੋ ਇਸ ਕਰਕੇ ਕਬੀਰ ਸਤਿਗੁਰ ਸੱਚਾ ਕਿਆ ਕਰੇ, ਜੋ ਸਿੱਖਾ ਮੈਂ ਚੂਕ, ਅੰਧੇ ਏਕ ਨਾ ਲਾਗੀ, ਜੋ ਬਾਂਸ ਬਜਾਈਏ ਫੂਕ। ਕਹਿੰਦੇ ਜਿਵੇਂ ਬਾਂਸ ਦੇ ਵਿੱਚ ਕਿੰਨੀ ਮਰਜ਼ੀਆਂ ਫੂਕਾਂ ਮਾਰਦੇ ਹੋ, ਉਹਦੇ ਕੋਈ ਅਸਰ ਨਹੀਂ ਹੁੰਦਾ। ਇਸੇ ਤਰ੍ਹਾਂ ਗੁਰੂ ਦਾ ਉਪਦੇਸ਼ ਸੁਣ ਕਰਕੇ ਜੇ ਉਹ 'ਤੇ ਅਮਲ ਨਹੀਂ ਕੀਤਾ ਫਿਰ ਇਹ ਆਪਣੀ ਹਾਲਤ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਨੇ ਵੀ ਕਾਲ ਕਰੰਤਾ ਅਭੈ ਕਰ ਅਵਕਰੰਤਾ ਸੋਇ ਤਾਲ, ਕਿ ਤੂੰ ਉਹ ਕੰਮ ਸ਼ੁਰੂ ਕਰ ਦੇ। ਨਹਿ ਬਿਲੰਬ ਧਰਮੰ ਬਿਲੰਬ ਪਾਪੰ, ਕਹਿੰਦੇ ਧਰਮ ਦਾ ਕਰਮ ਕਰਨ ਲੱਗਿਆ ਕਦੇ ਦੇਰ ਨਾ ਕਰੀ, ਬਿਲੰਬ ਨੂੰ ਦੇਰੀ ਦੇ। ਬਿਲੰਬ ਪਾਪ, ਜਦੋਂ ਕੋਈ ਪਾਪ ਕਰਮ ਕਰੇ ਉਹਨੂੰ ਉਸੇ ਵੇਲੇ ਸੋਚ ਵਿਚਾਰ, ਕਿਉਂਕਿ ਸਭ ਕਾਮ ਕੇ ਆਦਿ ਵਿਚਾਰ ਭਲੋ। ਜਿਹੜਾ ਗਿਆਨਵਾਨ ਹੈ, ਗਿਆਨ ਸਿਆਣਾ ਕੌਣ ਹੁੰਦਾ? ਕਹਿੰਦੇ ਸਿਆਣਾ ਉਹ ਹੁੰਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਹਦਾ ਅੰਤ ਵੇਖਦਾ ਵੀ ਇਹਦਾ ਅੰਤ ਕੀ ਹੋਵੇਗਾ। ਇਹਨੂੰ ਸਿਆਣਾ ਕਹਿੰਦੇ ਵੀ ਕੋਈ ਵੀ ਕੰਮ ਕਰੋ ਪਹਿਲਾਂ ਜੋ ਵੀ ਮੈਂ ਕੰਮ ਕਰਨ ਲੱਗਿਆ ਵੀ ਇਹਦਾ ਅੰਤ ਕੀ ਹੋਵੇਗਾ, ਇਹਦਾ ਫਲ ਕੀ ਹੋਵੇਗਾ। ਅਤੇ ਮੂਰਖ ਉਹ ਹੁੰਦਾ ਉਹਨੇ ਸੋਚਣਾ ਨਹੀਂ ਵੀ ਇਹਦਾ ਫਲ ਕੀ ਹੋਵੇਗਾ, ਉਹਨੇ ਕੰਮ ਸ਼ੁਰੂ ਕਰ ਲੈਣਾ। ਅਤੇ ਇਸੇ ਤਰ੍ਹਾਂ ਇਹ ਸਾਰੇ ਸੰਸਾਰ ਦੀ ਹਾਲਤ ਹੋ ਰਹੀ ਹੈ ਅਤੇ ਜੀਵ ਅੰਧਾ ਧੁੰਦ ਭੱਜੇ ਫਿਰਦੇ ਨੇ। ਅਤੇ ਮਹਾਰਾਜ ਕਹਿੰਦੇ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾਉ, ਕਹਿੰਦੇ ਵੱਡਾ ਮੂਰਖ ਉਹ ਹੈ ਜਿਹੜਾ ਪਰਮਾਤਮਾ ਦਾ ਨਾਮ ਨਹੀਂ ਜਪਦਾ ਅਤੇ ਉਹਨੂੰ ਮੰਨਦਾ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਤੇਰੇ ਕੰਨਾਂ ਦੇ ਵਿੱਚ ਗੁਰੂ ਮਹਾਰਾਜ ਜੀ ਆਵਾਜ਼ਾਂ ਦੇ ਰਹੇ ਨੇ ਕਿ ਜਾਗ ਰਿਹੋ ਮਨਾ ਜਾਗ ਰਿਹੋ, ਕਿਹਾਂ ਗਾਫਲ ਸੋਇਆ, ਜੋ ਤੁਹਾਨੂੰ ਉਪਜਿਆ ਸੰਗ ਪੀ ਇਹ ਵੀ ਸੋ ਪੀ ਸੰਗ ਨਾ ਹੋਇਆ। ਕਹਿੰਦੇ ਤੂੰ ਮਨਾ ਜਾਗ, ਜਿਹੜਾ ਤਨ ਹੈ ਸਰੀਰ ਹੈ ਇਹ ਤੈਨੂੰ ਇੱਥੋਂ ਹੀ ਇਸ ਧਰਤੀ ਤੋਂ ਮਿਲਿਆ ਹੈ, ਇਹ ਧਰਤੀ 'ਤੇ ਰਹਿ ਜਾਣਾ ਹੈ। ਆਪਣੀ ਬਿਰਤੀ ਨੂੰ ਅੰਤਰਮੁਖ ਕਰ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸਿੱਖੋ ਤੁਸੀਂ ਸਮਝੇ ਨਹੀਂ, ਤੁਹਾਨੂੰ ਮੈਂ ਕਿਹਾ ਸੀ ਕਿ ਠਹਿਰੋ। ਠਹਿਰਨ ਤੋਂ ਭਾਵ ਹੈ ਕਿ ਆਪਣੇ ਮਨ ਨੂੰ ਗੁਰੂ ਉਪਦੇਸ਼ ਵਿੱਚ ਟਿਕਾਉਣਾ ਕਰੋ। ਜੋ ਗੁਰੂ ਦਾ ਉਪਦੇਸ਼ ਹੈ, ਗੁਰੂ ਪੂਰੇ ਜੋ ਬਚਨ ਕੀਤੇ, ਸੋ ਮੈਂ ਸ਼ੀ ਗਾਂਠ ਹਰੀ ਬੰਧ, ਗੁਰੂ ਦੇ ਬਚਨਾਂ ਨੂੰ ਆਪਣੇ ਬੁੱਧੀ ਰੂਪੀ ਪੱਲੇ ਵਿੱਚ ਬੰਨਣਾ ਕਰੋ। ਅਤੇ ਮਹਾਰਾਜ ਕਹਿੰਦੇ ਫਿਰ ਤੁਹਾਨੂੰ ਕਿਹਾ ਸੀ ਠਹਿਰੋ, ਫਿਰ ਤੁਹਾਨੂੰ ਮੈਂ ਕਿਹਾ ਸੀ ਜਦੋਂ ਤੁਹਾਡਾ ਮਨ ਠਹਿਰ ਜਾਵੇਗਾ ਨਾ ਅਤੇ ਸ਼ਬਦ ਦੇ ਵਿੱਚ ਟਿਕ ਜਾਵੇਗਾ, ਫਿਰ ਤੁਹਾਨੂੰ ਅਸੀਂ ਧਨ ਦੇਵਾਂਗੇ, ਦੁਨਿਆਵੀ ਧਨਣੀ। ਮਹਾਰਾਜ ਕਹਿੰਦੇ ਤੁਹਾਡੀਆਂ ਤੀਆਂ ਬਿਰਤੀਆਂ ਹਾਲੇ ਸੰਸਾਰੀ ਬਿਰਤੀਆਂ ਨੇ, ਤੁਹਾਨੂੰ ਤਾਂ ਇਹ ਜਿਹੜੇ ਸੰਸਾਰੀ ਜਿਹੜੇ ਧਨ ਪਦਾਰਥ ਨੇ ਆਪਣੇ ਪਰਿਵਾਰ ਕੁਟੁੰਬ ਨੇ ਇਹ ਹਾਲੇ ਪਿਆਰੇ ਲੱਗਦੇ ਹੈ। ਤੁਹਾਨੂੰ ਮੈਂ ਕਿਹਾ ਵੀ ਧਨ ਦੇਵਾਂਗੇ, ਧਨ ਤੋਂ ਭਾਵ ਹੈ ਕਿ ਤੁਹਾਨੂੰ ਨਾਮ ਰੂਪੀ ਧਨ ਦੇ ਦੇਵਾਂਗੇ, ਕਿਉਂਕਿ ਜਿਹੜਾ ਨਾਮ ਦਾ ਧਨ ਹੈ ਇਹ ਸਾਧ ਸੰਗ ਜੀ ਕੇਵਲ ਗੁਰੂ ਦੇ ਕੋਲ ਹੈ। ਬਿਨਾਂ ਗੁਰੂ ਦੇ ਕੋਲੋਂ, ਬਿਨਾਂ ਪੂਰੇ ਗੁਰੂ ਤੋਂ ਇਹ ਨਾਮ ਦਾ ਧਨ ਪ੍ਰਾਪਤ ਨਹੀਂ ਹੋਣਾ। ਜਿਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਆਖਿਆ ਹੈ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ ਘਰ ਪਾਇਆ। ਇੱਥੇ ਪੂਰੇ ਗੁਰੂ ਦੀ ਗੱਲ ਹੈ ਵੀ ਜਿਸ ਵੱਖਰ ਕੀ ਵਸਤੂ ਨੂੰ ਤੂੰ ਲੈਣ ਵਾਸਤੇ ਆਇਆ, ਸੋ ਰਾਮ ਨਾਮ ਸੰਤਨ ਘਰ ਪਾਇਆ। ਕਹਿੰਦੇ ਉਹ ਗੁਰੂ ਦੇ ਘਰ ਵਿੱਚ ਹੈ, ਕਿਉਂਕਿ ਇਹ ਉਹ ਹੇਰਾ ਕਿਨੋਂ ਦਾਨ ਨਾਨਕ ਕਹਿ ਕਰ ਕੇਵਲ ਨਾਮ। ਅਤੇ ਮਹਾਰਾਜ ਕਹਿੰਦੇ ਤੁਹਾਨੂੰ ਅਸੀਂ ਕਹਿ ਤੁਹਾਨੂੰ ਅਸੀਂ ਨਾਮ ਧਨ ਦੇਵਾਂਗੇ, ਤੁਸੀਂ ਸਮਝੇ ਨਹੀਂ ਕਿ ਤੁਹਾਨੂੰ ਵਚਨ ਕਿਹਾ ਸੀ ਤੁਹਾਨੂੰ ਮਰਵਾ ਦੇਵਾਂਗੇ। ਮਰਵਾਉਣ ਤੋਂ ਭਾਵ ਇਹ ਨਹੀਂ ਕਿ ਤੁਹਾਡੇ ਜਿਹੜਾ ਸਰੀਰ ਹੈ ਇਹਦੀ ਮੌਤ ਹੋ ਜਾਏਗੀ, ਨਹੀਂ। ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਮਰਨਾ ਕੀ ਹੈ? ਅਤੇ ਮਹਾਰਾਜ ਕਹਿੰਦੇ ਸ਼ਬਦ ਮਰੋ ਫਿਰ ਜੀਵ ਹੋ ਸਦਹੀ, ਤਾਂ ਫਿਰ ਮਰਨ ਨਾ ਹੋਈ। ਗੁਰ ਸੇਵਾ ਅਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੇ ਆਏ, ਜੰਮਣਾ ਮਰਨਾ ਬਿਟ ਗਿਆ, ਕਾਲੇ ਕਾ ਕਿਸ ਨਾ ਵਿਸਾਏ। ਕਿ ਜਦੋਂ ਤੁਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਜੁੜ ਜਾਵੋਗੇ, ਤੁਹਾਡਾ ਜੰਮਣਾ ਮਰਨਾ ਕੱਟਿਆ ਜਾਊਗਾ। ਮਰਨ ਤੋਂ ਭਾਵ ਹੈ ਤੁਹਾਨੂੰ ਮਰਵਾ ਦੇਵਾਂਗੇ ਤੋਂ ਭਾਵ ਹੈ ਤੁਹਾਡਾ ਜੰਮਣਾ ਮਰਨਾ ਕੱਟ ਦੇਵਾਂਗੇ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਅਤੇ ਸਿੱਖ ਨੂੰ ਅਤੇ ਸਾਧ ਸੰਗਤ ਜੀ ਘਰ ਵਿੱਚ ਹੀ ਸਭ ਕੁਛ ਘਰ ਹੈ, ਬਾਹਰ ਨਾਹੀਂ, ਸਭ ਕੁਛ ਅੰਦਰ ਹੀ ਹੈ। ਘਰ ਮੈਂ ਘਰ ਦਿਖਾਏ ਦੇ ਸੋ ਸਤਿਗੁਰ ਕਹੀਏ, ਹਿਰਦੇ ਰੂਪੀ ਘਰ ਦੇ ਵਿੱਚ ਹੀ ਪਰਮਾਤਮਾ ਦਾ ਵਾਸ ਹੈ, ਉਹਨੂੰ ਗੁਰੂ ਕਹਿੰਦੇ ਆ, ਜਿਹੜਾ ਅੰਦਰ ਹੀ ਸਭ ਕੁਝ ਪ੍ਰਾਪਤ ਕਰਾ ਦੇਵੇ, ਕਿਤੇ ਬਾਹਰ ਜਾਣ ਦੀ ਲੋੜ ਨਹੀਂ। ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਪ੍ਰਮਾਣ ਦਿੱਤਾ, ਕਿਉਂਕਿ ਕਈ ਵਾਰੀ ਆਪਾਂ ਇਹ ਸਵਾਲ ਵੀ ਕਰਦੇ ਹਾਂ ਅਤੇ ਵੀ ਜੀ ਨਾਮ ਕਿਵੇਂ ਜਪਿਆ ਜਾਵੇ, ਉਹਦਾ ਧਿਆਨ ਕਿਵੇਂ ਕੀਤਾ ਜਾਵੇ, ਅਤੇ ਗਿਆਨ ਕਿਹਨੂੰ ਕਹਿੰਦੇ ਹੈ, ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਸਾਰੀਆਂ ਜੁਗਤੀਆਂ ਦੱਸੀਆਂ ਨੇ ਅਤੇ ਭਾਈ ਗੁਰਦਾਸ ਜੀ ਨੇ ਬੜੇ ਸੌਖੇ ਤਰੀਕੇ ਦੇ ਨਾਲ ਸਮਝਾਇਆ। ਭਾਈ ਗੁਰਦਾਸ ਜੀ ਕਹਿੰਦੇ ਕਿਵੇਂ ਧਿਆਨ ਕੀ ਕਰਨਾ, ਕਹਿੰਦੇ ਕੱਛੂ ਆਂਡਾ ਧਿਆਨ ਧਰ, ਕਹਿੰਦੇ ਕਰ ਪਰਪੱਕ ਨਦੀ ਵਿੱਚ ਆਣਾ ਕੁੰਮੀ ਜਲ ਮੈਂ ਤਨ ਅਤੇ ਸਵਾਹਰ। ਗੁਰਾਣੀ ਵਿੱਚ ਵੀ ਇਹ ਪੰਕਤੀ ਆਉਂਦੀ ਹੈ, ਜਿਹੜੀ ਇਹਨਾਂ ਕੁੰਮੀ ਹੈ। ਅਤੇ ਭਾਈ ਗੁਰਦਾਸ ਕਹਿੰਦੇ ਕੱਛੂ ਆਂਡਾ ਰੇਤ ਵਿੱਚ ਕਰ ਪੱਕ ਪਰਭਕ ਨਦੀ ਵਿੱਚ ਆਉਣਾ, ਉਹ ਪਾਣੀ ਵਿੱਚ ਹੁੰਦੀ ਹੈ, ਜਿਹੜਾ ਉਹਦਾ ਆਂਡਾ ਹੈ ਉਹ ਬਾਹਰ ਪਿਆ ਹੁੰਦਾ ਹੈ ਨਦੀ ਦੇ ਕਿਨਾਰੇ ਰੇਤੇ ਦੇ ਵਿੱਚ। ਕਹਿੰਦੇ ਕਰ ਪਰਭਕ ਧਿਆਨ ਨਦੀ ਵਿੱਚ ਆਉਣਾ, ਉਹ ਆਪਣੇ ਧਿਆਨ ਸ਼ਕਤੀ ਦੇ ਨਾਲ, ਪਰਮਾਤਮਾ ਨੇ ਉਹਦੇ ਧਿਆਨ ਵਿੱਚ ਕੋਈ ਐਸੀ ਕੋਈ ਸ਼ਕਤੀ ਪਾਈ ਹੈ, ਕਹਿੰਦੇ ਉਹ ਧਿਆਨ ਦੇ ਦੁਆਰਾ ਹੀ ਉਹ ਆਂਡੇ ਨੂੰ ਕਹਿੰਦੇ ਪਕਾ ਲੈਂਦੀ ਹੈ। ਉਹ ਆਂਡੇ ਵਿੱਚੋਂ ਬੱਚਾ ਉਹਦਾ ਪੈਦਾ ਹੋ ਕੇ ਅਤੇ ਆਪਣੇ ਆਪ ਹੀ ਉਹ ਆਪਣੇ ਉਸ ਕੋਲ ਆ ਕੇ ਉਹਨੂੰ ਮਿਲ ਜਾਂਦਾ। ਕੱਛੂ ਆਂਡਾ ਧਿਆਨ ਧਰ ਕਰ ਪਰਪੱਕ ਨਦੀ ਵਿੱਚ ਆਉਣਾ, ਕਹਿੰਦੇ ਧਿਆਨ ਇਸ ਤਰ੍ਹਾਂ ਧਰ ਤੇਰਾ ਤਨ ਕਿਤੇ ਮਰਜ਼ੀ ਹੋਵੇ ਪਰ ਤੇਰਾ ਜਿਹੜਾ ਮਨ ਹੈ ਨਾ ਉਹ ਗੁਰੂ ਦੇ ਚਰਨਾਂ ਜੁੜਿਆ ਹੋਵੇ। ਜਿਹਨੂੰ ਮਹਾਰਾਜ ਕਹਿੰਦੇ ਗੁਰ ਕੀ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ। ਗੁਰੂ ਦੇ ਘਰ ਵਿੱਚ ਰਹਿਣ ਦਾ ਇਹੀ ਭਾਵ ਹੈ ਕਿ ਗੁਰੂ ਦੀ ਆਗਿਆ ਹਰ ਵਕਤ ਆਪਣੇ ਯਾਦ ਹੋਵੇ, ਕਦੇ ਭੁੱਲੇ ਨਾ। ਦੂਜਾ ਪ੍ਰਮਾਣ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਵੇਂ ਧਿਆਨ ਇਸ ਤਰ੍ਹਾਂ ਲਾਉਣਾ, ਅਤੇ ਵੈਸੇ ਧਿਆਨ ਦਾ ਭਾਵ ਹੈ ਧਿਆਨ ਤਰੋ ਤਿਹ ਕੋ ਮਨ ਮੈਂ ਜਿਹ ਕੋ ਅਮਤੋ ਸਭੈ ਜਗ ਛਾਇਓ। ਕਦੇ ਉਹਦਾ ਧਿਆਨ ਧਰ ਜਿਹਦੇ ਜਿਹਦਾ ਸਾਰੇ ਸੰਸਾਰ ਵਿੱਚ ਪਸਾਰਾ ਪਸਿਆ, ਬ੍ਰਹਮ ਸਾਰ ਬ੍ਰਹਮ ਦੀਸੈ ਬ੍ਰਹਮ ਸੁਣੀਏ ਏਕ ਏਕ ਬਖਾਣੀ ਹੈ, ਅਤੇ ਸਾਰੇ ਸਾਰੇ ਪਰਮਾਤਮਾ ਹੀ ਪਰਮਾਤਮਾ ਹੈ। ਕਹਿੰਦੇ ਇਸ ਆਪਣੀ ਬੀਤ ਨੂੰ ਇਸ ਤਰ੍ਹਾਂ ਪਰਪੱਕ ਕਰ ਲੈ, ਸਾਰੇ ਬ੍ਰਹਮ ਨੂੰ ਵੇਖਣਾ ਕਰ। ਦੂਜਾ ਪ੍ਰਮਾਣ ਭਾਈ ਗੁਰਦਾਸ ਜੀ ਕਹਿੰਦੇ ਨੇ ਕਹਿੰਦੇ ਜਿਹੜੀ ਕੂੰਜ ਹੈ ਇਹ ਸਮਾਨ ਵਿੱਚ ਉਡਾਰੀਆਂ ਲਾਉਂਦੀ ਹੈ। ਕੂੰਜ ਕਰਦੀ ਸਿਮਰਨ ਲੈ ਬੱਚਾ ਉੱਡਦੀ ਅਸਮਾਨ ਹੈ, ਉਹ ਅਸਮਾਨ ਵਿੱਚ ਉੱਡਦੀ ਹੈ ਅਤੇ ਬੱਚਾ ਕਿਤੇ ਬਾਹਰ ਹੈ ਕਿਤੇ ਦੂਰ ਹੈ, ਉਹ ਸਿਮਰਨ ਸ਼ਕਤੀ ਦੇ ਨਾਲ। ਸਿਮਰਨ ਕੀ ਹੈ? ਯਾਦ, ਕਿਉਂਕਿ ਸਿਮਰਨ ਕੀ ਹੈ? ਮਨ ਮਹਿ ਸਿਮਰਨ ਕਰਿਆ, ਸਿਮਰਨੋ ਯਾਦ ਸ਼ਕਤੀ ਦਾ ਹੈ। ਕਹਿੰਦੇ ਉਹ ਯਾਦ ਸ਼ਕਤੀ ਨਾਲ ਸਿਮਰਨ ਦੇ ਨਾਲ ਨਾ, ਪਰ ਇਹ ਜਿਹੜਾ ਸਾਹ ਅਸੀਂ ਆਪਣਾ ਸਿਮਰਨ ਜਿਹੜੀ ਆਪਣੀ ਚੇਤਾ ਸ਼ਕਤੀ ਹੈ ਨਾ, ਇਹ ਮਾਇਆ ਨੇ ਇਹਨੂੰ ਭੁਲਾ ਰੱਖਿਆ ਅਤੇ ਮਾਇਆ ਨੇ ਆਪਣੀ ਮਤ ਮਾਰੀ ਹੋਈ ਹੈ, ਇਹ ਚੇਤਾ ਵੀ ਗਵਾ ਦਿੱਤਾ ਆਪਣਾ। ਕਿਉਂ? ਲਿਬ ਛੁੜਕੀ ਲਾਗੀ ਤਿਸਨਾ ਮਾਇਆ ਅਮਰ ਵਰਤਾਇਆ। ਕਹਿੰਦੇ ਕੂੰਜ ਉਹ ਬੱਚੇ ਨੂੰ ਯਾਦ ਸਿਮਰਨ ਕਰਦੀ ਹੈ ਮਨ ਵਿੱਚ, ਲੈ ਉੱਡਦੀ ਅਸਮਾਨ ਹੈ ਅਤੇ ਉਹ ਬੱਚਾ ਉੱਡ ਕੇ ਅਸਮਾਨ ਵਿੱਚ ਆਪਣੇ ਜਿਹੜੀ ਉਹਦੀ ਮਾਂ ਹੈ ਅਤੇ ਉਹਨੂੰ ਆ ਕੇ ਪ੍ਰਾਪਤ ਹੋ ਜਾਂਦਾ, ਮਿਲ ਜਾਂਦਾ ਹੈ। ਇਸੇ ਤਰ੍ਹਾਂ ਹੀ ਭਾਈ ਗੁਰਦਾਸ ਕਹਿੰਦੇ ਬੱਤਕ ਬੱਚਾ ਤੁਰ ਤੁਰੈ, ਕਹਿੰਦੇ ਜਲ ਥਲ ਵਰਤਾ ਹੋਏ ਬੜਾ, ਜਿਵੇਂ ਕਹਿੰਦੇ ਬੱਤਕ ਦਾ ਬੱਚਾ ਹੁੰਦਾ, ਉਹ ਟੋਭਿਆਂ ਵਿੱਚ ਰਹਿੰਦੀ ਹੈ ਜਲ ਸਰੋਵਰਾਂ ਦੇ ਵਿੱਚ। ਕਹਿੰਦੇ ਉਹਦਾ ਬੱਚਾ ਨਾ ਹੌਲੀ ਹੌਲੀ ਉਹਦੇ ਮਗਰ 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 ਉਹ ਵੀ ਜਲ ਵਿੱਚ ਆ ਕੇ ਤੈਰਨਾ ਸਿੱਖ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ ਹੰਸ ਵਸ ਬੰਸ ਮਾਨ ਸਰ, ਜਿਹੜੇ ਕਹਿੰਦੇ ਹੰਸ ਨੇ ਨਾ, ਹੰਸਾਂ ਦੀ ਜਿਹੜੀ ਵੰਸ ਹੈ, ਕਹਿੰਦੇ ਵਸ ਮਾਨ ਸਰ, ਉਹ ਮਾਨਸਰ 'ਤੇ ਰਹਿੰਦੇ ਆ ਮਾਨ ਸਰੋਵਰ 'ਤੇ। ਫਿਰ ਕਰਦਾ ਕੀ ਹੈ? ਕਹਿੰਦੇ ਮਾਣਕ ਮੋਤੀ ਚੁਗ ਪਰਵਾਣਾ, ਜਿਹੜਾ ਹੰਸ ਹੈ ਉਹਦਾ ਖਾਣਾ ਹੈ ਹੰਸਾ ਹੀਰਾ ਮੋਤੀ ਚੁਗਣਾ, ਹੰਸ ਦਾ ਖਾਣਾ ਹੈ ਹੀਰੇ ਮੋਤੀ ਚੁਗਣੇ। ਕਹਿੰਦੇ ਹੰ ਜਿਹੜਾ ਹੰਸ ਹੈ ਉਹ ਮਾਨ ਸਰੋਵਰ ਦੇ ਉੱਤੋਂ ਕਹਿੰਦੇ ਹੀਰੇ ਮੋਤੀਆਂ ਦੇ ਜਿਹੜੇ ਮਾਣਕ ਮੋਤੀ ਨੇ ਉਹਦਾ ਖਾਣਾ ਖਾਂਦਾ। ਉੱਥੇ ਹੋਰ ਵੀ ਜੀਵ ਜੰਤੂ ਹਨ, ਉਹ ਨਹੀਂ ਖਾਂਦਾ ਕਿਉਂਕਿ ਹੰਸਾ ਹੀਰਾ ਮੋਤੀ ਚੁਗਣਾ। ਭਾਈ ਗੁਰਦਾਸ ਜੀ ਨੇ ਇਹ ਪ੍ਰਮਾਣ ਦਿੱਤੇ ਹੈ ਕਿ ਜੇ ਤੈਂ ਗਿਆਨ ਲੈਣਾ ਤਾਂ ਹੰਸ ਦੀ ਨਹੀਂ ਆਈ, ਹੰਸ ਦੀ ਚੁੰਝ ਦੇ ਵਿੱਚ ਇਹ ਸ਼ਕਤੀ ਹੈ। ਉਹ ਦੁੱਧ ਦੇ ਵਿੱਚ ਆਪਣੀ ਚੁੰਝ ਪਾ ਦਿੰਦਾ ਨਾ ਅਤੇ ਪਾਣੀ ਵੱਖਰਾ ਹੋ ਜਾਂਦਾ ਅਤੇ ਦੁੱਧ ਦੇ ਜਿਹੜੇ ਫੁੱਟ ਨੇ ਉਹ ਵੱਖਰੇ ਹੋ ਜਾਂਦੇ, ਉਹ ਕਈ ਵਾਰ ਦੁੱਧ ਨੂੰ ਗ੍ਰਹਿਣ ਕਰਦਾ। ਕਹਿੰਦੇ ਇਸੇ ਤਰ੍ਹਾਂ ਸਿੱਖਾ, ਕਹਿੰਦੇ ਤੂੰ ਵੀ ਆਪਣੇ ਗੁਰੂ ਦੇ ਕੋਲੋਂ ਵਿਚਾਰ ਰੂਪੀ ਚੁੰਝ ਲੈ ਕਰਕੇ ਇਹ ਸੰਸਾਰ ਦਾ ਨਿਰਣਾ ਕਰ। ਸੰਸਾਰ ਕੀ ਸੱਤੀ ਪਹਿਰੀ ਸੱਤ ਪਲਾ ਬਹੀ ਹੈ ਪੜ੍ਹਿਆ ਪਾਸ। ਕਹਿੰਦੇ ਗੁਰੂ ਦੇ ਕੋਲੋਂ ਆ ਕੇ ਗਿਆਨ ਲੈ ਲੈ ਕਿ ਜੋ ਨਾਮ ਅਤੇ ਰੂਪ ਹੈ ਨਾ, ਇਹ ਝੂਠਾ, ਇਹ ਮਾਇਆ ਦੀ ਅੰਸ਼ ਹੈ। ਜੋ ਵੀ ਆਪਾਂ ਚੀਜ਼ ਅੱਖਾਂ ਨਾਲ ਵੇਖ ਰਹੇ ਹਾਂ, ਰੂਪ ਹੈ ਇਹ, ਜਿਹੜਾ ਰੂਪ ਹੈ ਨਾ, ਇਹ ਝੂਠਾ ਹੈ। ਇਹਦੇ ਜਿਹੜੀ ਪਿੱਛੇ ਸ਼ਕਤੀ ਹੈ, ਜਿਹਦੇ ਆਸਰੇ ਹੈ, ਉਹਨੂੰ ਕਹਿੰਦੇ ਸਤਚਿਤ ਆਨੰਦ, ਜਿਹਨੂੰ ਆਪਾਂ ਕਹਿੰਦੇ ਸਤਿਗੁਰ ਪ੍ਰਸਾਦ। ਜਿਹੜਾ ਸਤਚਿਤ ਆਨੰਦ ਬ੍ਰਹਮ ਹੈ, ਅਤੇ ਉਹਨੂੰ ਸਿੱਖ ਨੇ ਗ੍ਰਹਿਣ ਕਰਨਾ, ਹੰਸਦੀ ਨਹੀਂ ਆਈ। ਫਿਰ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿੰਦੇ ਗਿਆਨ ਧਿਆਨ ਸਿਮਰਨ ਕਰ, ਕਹਿੰਦੇ ਗਿਆਨ ਹੰਸਦੀ ਨਹੀਂ ਆਈ, ਭਾਵ ਕਿ ਬ੍ਰਹਮ ਪਰਮਾਤਮਾ ਦੇ ਸਾਰੇ ਪਾਸੇ ਉਹਨੂੰ ਜਾਣਨਾ, ਇਹ ਗਿਆਨ ਲੈਣਾ ਗੁਰੂ ਦੇ ਕੋਲੋਂ। ਅਤੇ ਕੂੰਜਦੇ ਨਹੀਂ ਆਈ ਕਿ ਮਨ ਵਿੱਚ ਸਿਮਰਨ ਕਰਨਾ, ਹਰ ਵਕਤ ਯਾਦ ਕਰਨਾ, ਅਤੇ ਕਛੂਦੇ ਨਹੀਂ ਆਈ ਹਰ ਵਕਤ ਬ੍ਰਹਮ ਦਾ ਧਿਆਨ ਧਰਨਾ। ਫਿਰ ਗਿਆਨ ਧਿਆਨ ਕਰ ਸਿਮਰਨ, ਫਿਰ ਸਤਿਗੁਰ ਸਿੱਖ ਰੱਖੇ ਨਿਰਵਾਣ। ਫਿਰ ਕਹਿੰਦੇ ਗੁਰੂ ਜੀ ਕਿਰਪਾ ਕਰਦੇ ਨੇ, ਅਤੇ ਸਿੱਖ ਨੂੰ ਨਿਰਵਾਣ ਦਾ ਅਰਥ ਹੈ ਨਿਰਲੇਪ ਰੱਖਣ। ਫਿਰ ਸਤਿਗੁਰੂ ਮਹਾਰਾਜ ਜਦੋਂ ਕੋਈ ਗੁਰੂ ਦੀ ਹਜ਼ੂਰੀ ਵਿੱਚ ਆ ਜਾਂਦਾ, ਫਿਰ ਸਿੱਖ ਨੂੰ ਇਸ ਮਾਇਆ ਦੇ ਵਿੱਚੋਂ ਨਿਰਲੇਪ ਕਰ ਦਿੰਦੇ ਹੈ। ਜਿਸ ਤਰ੍ਹਾਂ ਜਦੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਰਤਾਰਪੁਰ ਸਾਹਿਬ ਜਦੋਂ ਵਸਾਇਆ, ਉੱਥੇ ਇਤਿਹਾਸ ਵਿੱਚ ਸਾਖੀ ਆਉਂਦੀ ਹੈ। ਸ਼ੁਰੂ ਦੇ ਵਿੱਚ ਕਹਿੰਦੇ ਇੱਕ ਸਾਧ ਸੰਗਤ ਦੋਦਾ ਨਾਮੀ ਇੱਕ ਕੋਈ ਇਨਸਾਨ ਸੀ, ਉਹਦੇ ਘਰ ਵਾਲੀ ਦੋਦਾ ਰਾਣੀ, ਕਹਿੰਦੇ ਉਹ ਪਤਾ ਲੱਗਿਆ ਇੱਕ ਵਾਰੀ ਸਤਿਗੁਰੂ ਮਹਾਰਾਜ ਜੀ ਬੈਠੇ ਕੀਰਤਨ ਕਰਦੇ ਨੇ, ਉਸ ਨਿਰੰਕਾਰ ਦੀ ਸਿਫ ਸਲਾਹ ਕਰਦੇ ਹੈ, ਉਹ ਬੜੀ ਪ੍ਰਭਾਵਿਤ ਹੋਈ। ਕਹਿੰਦੇ ਉਹ ਨਿੱਤ ਹੀ ਆਉਣ ਲੱਗ ਪਈ, ਦੁੱਧ ਲੈ ਕੇ ਆਉਂਦੀ ਹੈ, ਪਦਾਰਥ ਲੈ ਕੇ ਆਉਂਦੀ ਹੈ, ਅਤੇ ਲੋਕਾਂ ਨੇ ਵੇਖਿਆ ਵੀ ਦੋਦੇ ਦੇ ਘਰ ਵਾਲੀ ਕਿੱਥੇ ਜਾਂਦੀ ਹੈ, ਅਤੇ ਜਾ ਕੇ ਸ਼ਿਕਾਇਤ ਕੀਤੀ। ਕਹਿੰਦੇ ਤੇਰੇ ਘਰਵਾਲੀ ਕਿਤੇ ਬਾਹਰ ਜੰਗਲਾਂ ਵਿੱਚ ਜਾਂਦੀ ਹੈ, ਉੱਥੇ ਕੋਈ ਬਾਹਰ ਕੋਈ ਉੱਪਰੇ ਬੰਦੇ ਨੇ, ਅਤੇ ਉਹ ਲੋਕੇ ਮਗਰ ਆਇਆ ਵਿਖਣ ਵਾਸਤੇ ਵੀ ਕਿੱਥੇ ਜਾਂਦੀ ਹੈ। ਅਤੇ ਕੀ ਵੇਖਦਾ ਵੀ ਇੱਕ ਬੜੇ ਹੀ ਅਗੰਮੀ ਰੰਗ ਦੇ ਵਿੱਚ ਕੋਈ ਰੱਬ ਦੇ ਪਿਆਰੇ ਪਰਮਾਤਮਾ ਦਾ ਭਜਨ ਕਰਦੇ ਨੇ, ਕੀਰਤਨ ਕਰ ਰਹੇ ਨੇ। ਜਦੋਂ ਮਹਾਰਾਜ ਨੇ ਕੀਰਤਨ ਕਰਕੇ ਸਮਾਪਤੀ ਕੀਤੀ, ਕਹਿਣ ਲੱਗੇ ਬੀਬਾ, ਕਹਿੰਦੇ ਬਾਹਰ ਦੇ ਕੇ ਉਹ ਪਿੱਛੇ ਨਾ ਦਰਖਤ ਦੇ ਓਹਲੇ ਕੋਈ ਬੈਠਾ, ਬੁਲਾ ਕੇ ਲੈ ਕੇ ਆ। ਜਦੋਂ ਬੀਬੀ ਗਈ ਨਾ, ਕੀ ਵੇਖਦੀ ਹੈ, ਉਹਦੇ ਘਰ ਵਾਲਾ ਬੜਾ ਹੈਰਾਨ ਹੋਈ, ਕਹਿਣ ਲੱਗੀ ਪਤੀ ਤੂੰ ਕਿਹੜੇ ਭਰੇਖਿਆਂ ਵਿੱਚ ਪਿਆ ਫਿਰਦੇ, ਮੇਰੇ ਪਿੱਛੇ ਆਇਆ ਚੋਰੀ ਚੋਰੀ, ਚੱਲ ਤੈਨੂੰ ਗੁਰੂ ਯਾਦ ਕਰਦੇ ਹੈ। ਅਤੇ ਮਹਾਰਾਜ ਕਹਿੰਦੇ ਭਾਈ ਤੇਰਾ ਨਾਂ ਕੀ ਹੈ, ਕਹਿੰਦੇ ਦੋਦਾ। ਅਤੇ ਮਹਾਰਾਜ ਕਹਿੰਦੇ ਕੀ ਗੱਲ ਭਾਈ, ਤੂੰ ਲੋਕੇ ਬੈਠਾ ਸੀ। ਕਹਿੰਦੇ ਮਹਾਰਾਜ ਕਿਰਪਾ ਕਰੋ, ਮੈਨੂੰ ਕੋਈ ਸ਼ੰਕਾ ਹੈ। ਅਤੇ ਮਹਾਰਾਜ ਕਹਿੰਦੇ ਕਹਿਣ ਲੱਗੇ ਇਹ ਕੌਣ ਹੈ, ਕਹਿੰਦਾ ਮੇਰੇ ਘਰ ਵਾਲੀ ਹੈ। ਅਤੇ ਨਾਲ ਉਹ ਤੋਂ ਕਹਿੰਦੇ ਇਹ ਕਹਿ ਹੋ ਗਿਆ, ਕਹਿਣ ਲੱਗਾ ਜੀ ਜਿਹੜਾ ਦੁੱਧ ਹੈ ਲੈ ਕੇ ਆਈ ਹੈ, ਇਹ ਦੁੱਧ ਵੀ ਮੇਰੀ ਮੱਝਾਂ ਦਾ। ਸੋ ਗੁਰੂ ਮਹਾਰਾਜ ਕਿਰਪਾ ਕਰਦੇ ਹੈ, ਅਤੇ ਮਹਾਰਾਜ ਕਹਿੰਦੇ ਤੇਰੀਆਂ ਮੱਝਾਂ ਕਿੱਥੋਂ ਹੋ ਗਈਆਂ। ਕਹਿੰਦਾ ਜੀ ਮੈਂ ਮੁੱਲ ਲਈ ਸੀ ਮੱਝ। ਕਹਿੰਦੇ ਕਿੱਥੋਂ ਲਈ ਸੀ, ਕਹਿੰਦਾ ਜੀ ਮੇਰੇ ਕੋਲ ਜ਼ਮੀਨ ਹੈ, ਮੈਂ ਖੇਤੀ ਕਰਕੇ ਪੈਸੇ ਕਮਾਏ ਹੈ। ਅਤੇ ਮਹਾਰਾਜ ਕਹਿੰਦੇ ਜ਼ਮੀਨ ਕਿੱਥੋਂ ਲਈ ਸੀ, ਕਹਿੰਦਾ ਜੀ ਮੈਨੂੰ ਮੇਰੇ ਪਿਓ ਤੋਂ ਮਿਲੀ ਹੈ, ਮੇਰੇ ਪਿਤਾ ਤੋਂ ਮਿਲੀ ਹੈ। ਤੇਰੇ ਪਿਤਾ ਨੇ ਕਿੱਥੋਂ ਲਈ ਸੀ, ਮੇਰੇ ਦਾਦੇ ਤੋਂ ਮਿਲੀ ਹੈ। ਅੱਗੇ ਤੋਂ ਅੱਗੇ ਮਹਾਰਾਜ ਉਹ ਕਹੀ ਗਏ, ਅਤੇ ਅਖੀਰ ਨੂੰ ਮੁੱਕਦੀ ਗੱਲ, ਮਹਾਰਾਜ ਕਹਿੰਦੇ ਉਹਨੂੰ ਸਮਝ ਪੈ ਗਈ ਕਿ ਜਿਹੜੀ ਧਰਤੀ ਹੈ ਨਾ, ਇਹ ਜਿਹੜੀ ਜ਼ਮੀਨ ਜਾਇਦਾਦ ਹੈ, ਸਾਰੀ ਪਰਮਾਤਮਾ ਦੀ ਹੈ। ਅਤੇ ਮਹਾਰਾਜ ਕਹਿੰਦੇ ਤੇਰਾ ਇੱਥੇ ਕੀ ਹੈ, ਆਪਣ ਤਨਹੀਂ ਆਪ ਜਾ ਕੋ ਗਰਬਾ, ਰਾਜ ਮਿਲਖ ਨਹੀਂ ਆਪਣ ਦਰਬਾ। ਅਤੇ ਮਹਾਰਾਜ ਨੇ ਐਸੀ ਕਿਰਪਾ ਕੀਤੀ, ਉਹਦੀ ਬਿਰਤੀ ਜਿਹੜੀ ਹੈ ਅੰਤਰਮੁਖ ਕਰ ਦਿੱਤੀ, ਉਹਨੂੰ ਗਿਆਨ ਕਰਵਾ ਦਿੱਤਾ ਕਿ ਦੋਦਿਆ, ਅਤੇ ਨਾ ਤੇਰਾ ਸਰੀਰ ਹੈ, ਨਾ ਤੇਰੇ ਸੰਬੰਧੀ ਨੇ, ਨਾ ਤੇਰੀ ਜਾਇਦਾਦ ਹੈ, ਤੇਰਾ ਆਪਣਾ ਕੀ ਹੈ। ਕਹਿੰਦੇ ਆਪਣ ਨਾਮ ਸਤਿਗੁਰ 'ਤੇ ਪਾਇਓ, ਜਿਹੜਾ ਤੇਰਾ ਆਪਣਾ ਨਿੱਜ ਸਰੂਪ ਹੈ ਨਾ, ਮਨ ਤੋਂ ਜੋ ਸਰੂਪ ਹੈ, ਆਪਣਾ ਮੂਲ ਪਛਾਣ, ਉਹ ਤੇਰਾ ਆਪਣਾ ਆਪ ਹੈ। ਸੋ ਸਤਿਗੁਰੂ ਮਹਾਰਾਜ ਨੇ ਉਹਨੂੰ ਕਿਰਪਾ ਕੀਤੀ, ਉਹਦੀ ਬਿਰਤੀ ਨੂੰ ਅੰਤਰਮੁਖ ਕਰਕੇ, ਅਤੇ ਉਹਨੂੰ ਗਿਆਨਵਾਨ ਕਰ ਦਿੱਤਾ, ਉਹਨੂੰ ਆਪਣੇ ਸਰੂਪ ਦਾ ਗਿਆਨ ਕਰਵਾਇਆ। ਕਹਿਣ ਤੋਂ ਭਾਵ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਅਤੇ ਸ਼ਬਦ ਦੇ ਉਪਦੇਸ਼ ਦੁਆਰਾ, ਅਤੇ ਪਰਮਾਤਮਾ ਦੇ ਨਾਮ ਨੂੰ ਜਪਾ ਕਰਕੇ, ਉਹਦਾ ਸਿਮਰਨ ਕਰਕੇ, ਉਹਨੂੰ ਯਾਦ ਕਰਕੇ, ਸਤਸੰਗ ਇਹ ਮਾਇਆ ਦੀ ਜਿਹੜੀ ਭੁੱਲ ਹੈ ਦੂਰ ਹੁੰਦੀ ਹੈ। ਕਿਉਂਕਿ ਆਪਣੇ ਮਨ ਦੇ ਵਿੱਚ ਜਿਤਨਾ ਵੀ ਭਰਮ ਭੁਲੇਖਾ ਹੈ, ਇਹ ਸਾਰਾ ਮਾਇਆ ਨੇ ਪਾਇਆ ਹੋਇਆ ਹੈ। ਇਸੇ ਕਰਕੇ ਸਿੱਖ ਅਰਦਾਸ ਕਰਦਾ, ਕਥਾ ਕਰਨੀ ਸੁਣਨੀ, ਕੀਰਤਨ ਕਰਨਾ ਸੁਣਨਾ, ਇਹ ਸਾਰੀ ਅਰਦਾਸਾਂ ਨੇ। ਆਪਾਂ ਵੀ ਅਰਦਾਸ ਕਰੀਏ, ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਨਾਨਕ ਤੇਰਾ ਬਾਣੀਆ, ਤੂੰ ਸਾਹਿਬ ਮੈਂ ਰਾਸ, ਮਨ 'ਤੇ ਧੋਖਾ ਤਾਂ ਲਹਿ ਜਾਂ ਸਿਫਤ ਕਰੀ ਅਰਦਾਸ, ਸਾਡੇ ਮਨਾਂ ਵਿੱਚ ਇਹ ਮਾਇਆ ਨੇ ਧੋਖਾ ਪਾਇਆ ਹੋਇਆ ਅਤੇ ਰੱਬ ਨੂੰ ਭੁਲਾਇਆ ਹੋਇਆ, ਇਹ ਮਨ 'ਤੇ ਧੋਖਾ ਤਾਂ ਲਹਿ ਜਾਂ ਸਿਫਤ ਕਰੀ ਅਰਦਾਸ, ਤਾਂ ਕਰਕੇ ਉਹਦੀਆਂ ਸਿਫਤਾਂ ਕਰੀਦੀਆਂ ਨੇ, ਅਰਦਾਸਾਂ ਕਰੀਦੀਆਂ ਨੇ। ਸਤਿਗੁਰੂ ਜੀ ਕਿਰਪਾ ਕਰੋ, ਜੇ ਭੁੱਲਣਹਾਰ ਹਾਂ ਕਿਰਪਾ ਕਰਕੇ ਸਾਨੂੰ ਨਾਮ ਦੀ ਦਾਤ ਬਖਸ਼ੋ, ਇਹ ਅਰਦਾਸ ਹੈ। ਹੁਣਾਂ ਭੁੱਲਾਂ ਦੀ ਖਿਮਾ ਕਰਨੀ ਜੀ, ਸਮਾਂ ਸਮਾਪਤ ਹੈ।